Brampton 9058747171
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ ਮੈਨੂਅਲ ਜਾਂ ਆਟੋਮੈਟਿਕ ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ ਤੀਜੀ ਲੋਕੇਸ਼ਨ ਵੀ ਖੋਲਤੀ ਆ ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ ਆਹੋ ਜੀ ਕੋਈ ਅਪਾਇੰਟਮੈਂਟ ਨਹੀਂ ਡਰਾਈਵ ਥਰੂ ਫੈਸਿਲਿਟੀ ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ 519-622-0660 ਜਾਂ quicktrucklube.com QTL ਬਿਕਾਜ਼ ਵੀ ਕੇਅਰ
770 AM ਦੇ ਪਿਆਰੇ ਪਿਆਰੇ ਸਰੋਤਿਓ ਮੇਰਾ ਯਾਨੀ ਕਿ ਡਾਕਟਰ ਨਰਿੰਦਰ ਰਵੀ ਦਾ ਆਪ ਸਭ ਨੂੰ ਪਿਆਰ ਭਰਿਆ ਨਮਸਕਾਰ ਸਲਾਮ ਅਲੈਕਮ ਸਤਿ ਸ੍ਰੀ ਅਕਾਲ ਐਂਡ ਵੈਰੀ ਗੁੱਡ ਮਾਰਨਿੰਗ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਹਰ ਇਤਵਾਰ ਵਾਲੇ ਦਿਨ ਮੈਂ ਤੁਹਾਡੀ ਸੇਵਾ ਦੇ ਵਿੱਚ ਮਾਈਂਡ ਐਂਡ ਬੋਡੀ ਪ੍ਰੋਗਰਾਮ ਲੈ ਕੇ ਹਾਜ਼ਰ ਹੁੰਦਾ ਅਤੇ ਜਿਹੜਾ ਪ੍ਰੋਗਰਾਮ ਹੈ ਇਹ ਆਰਫਾ ਮੁਜ਼ੱਫਰ ਜੀ ਦੇ ਸਹਿਯੋਗ ਦੇ ਨਾਲ ਉਹਨਾਂ ਦੇ ਤਾਬੂਨ ਦੇ ਨਾਲ ਪੇਸ਼ ਕੀਤਾ ਜਾਂਦਾ ਹੈ ਜਿਸ ਤਰ੍ਹਾਂ ਕਿ ਮੈਂ ਹਮੇਸ਼ਾ ਹੀ ਤਾਕੀਦ ਕਰਦਾ ਬੇਨਤੀ ਕਰਦਾ ਕਿ ਜਦੋਂ ਵੀ ਕਦੇ ਤੁਸੀਂ ਆਪਣੀ ਕੋਈ ਪ੍ਰੋਪਰਟੀ ਖਰੀਦਣੀ ਹੈ ਜਾਂ ਵੇਚਣੀ ਹੈ ਚਾਹੇ ਉਹ ਦੁਕਾਨ ਹੈ ਚਾਹੇ ਉਹ ਮਕਾਨ ਹੈ ਚਾਹੇ ਉਹ ਫਾਰਮ ਹਾਊਸ ਹੈ ਜਾਂ ਕੋਈ ਇੰਡਸਟਰੀ ਏਰੀਆ ਹੈ ਮੈਂ ਸਿਰਫ ਦੋ ਗੱਲਾਂ ਦੇ ਉੱਤੇ ਜ਼ੋਰ ਦਿੰਦਾ ਪਹਿਲੀ ਗੱਲ ਵੀ ਤੁਸੀਂ ਕਦੇ ਵੀ ਪਹਿਲੇ ਬੰਦੇ ਨੂੰ ਬੁਲਾ ਕੇ ਉਹਦੇ ਨਾਲ ਸਾਈਨ ਅਪ ਨਾ ਕਰੋ ਉਹਦੇ ਨਾਲ ਫਾਈਨਲ ਡੀਲ ਨਾ ਕਰੋ ਚਾਹੇ ਉਹ ਤੁਹਾਡਾ ਕਿੰਨਾ ਵੀ ਕਲੋਜ਼ ਨਜ਼ਦੀਕੀ ਰਿਸ਼ਤੇਦਾਰ ਹੋਵੇ ਯਾਰ ਦੋਸਤ ਹੋਵੇ ਕੋਈ ਸੁਸਾਇਟੀ ਨਾਲ ਸੰਬੰਧ ਰੱਖਦਾ ਹੋਵੇ ਦੇ ਦਿਓ ਉਹਨੂੰ ਪਰ ਪਹਿਲਾਂ ਦੋ ਤਿੰਨ ਚਾਰ ਪੰਜ ਹੋਰ ਵੀ ਰੀਅਲ ਸਟੇਟ ਦੇ ਬੰਦਿਆਂ ਨੂੰ ਬੁਲਾ ਲਓ ਉਹਨਾਂ ਨਾਲ ਗੱਲਬਾਤ ਕਰੋ ਅਤੇ ਦੇਖੋ ਕਿ ਤੁਹਾਨੂੰ ਕਿਹੜੀਆਂ ਗੱਲਾਂ ਦੇ ਵਿੱਚ ਜਿਹੜਾ ਡਾਊਟ ਹੈ ਜਿਹੜਾ ਗੱਲ ਕੋਈ ਵੀ ਡਾਊਟ ਹੈ ਤੁਹਾਨੂੰ ਉਹਦੇ ਵਿੱਚ ਕਲੈਰਿਟੀ ਮਿਲਦੀ ਹੈ ਤੁਹਾਡਾ ਕਿੰਨਾ ਕੁ ਸੇਵ ਕਰਨਗੇ ਕਿੰਨੀ ਕੁ ਕਮਿਸ਼ਨ ਲੈਣਗੇ ਕੀ ਕੁਛ ਉਹ ਕਰਨਗੇ ਵਕੀਲ ਦਾ ਕਿਵੇਂ ਪ੍ਰਬੰਧ ਕਰਨਗੇ ਜੋ ਵੀ ਕੁਛ ਗੱਲਾਂ ਨੇ ਜਿੰਨੀਆਂ ਵੀ ਡਾਊਟ ਨੇ ਕੋਈ ਲੁਕਵੀਂ ਛਿਪੀਵੀਂ ਗੱਲ ਨਹੀਂ ਕਿਉਂਕਿ ਜੋ ਤੁਸੀਂ ਦੋ ਤਿੰਨ ਚਾਰ ਬੰਦਿਆਂ ਨੂੰ ਬੁਲਾ ਕੇ ਹਰ ਤਰੀਕੇ ਨਾਲ ਕਹਿੰਦੇ ਹੋ ਵੀ ਸਾਨੂੰ ਖੁੱਲ੍ਹ ਕੇ ਦੱਸੋ ਜੀ ਬਾਅਦ ਦੇ ਵਿੱਚ ਨਹੀਂ ਹੈ ਕਿਉਂਕਿ ਬਾਅਦ ਦੇ ਵਿੱਚ ਤੁਹਾਨੂੰ ਪਛਤਾਉਣਾ ਹੀ ਪੈਂਦਾ ਪੈਸੇ ਉਹ ਵਕੀਲ ਦੇ ਥਰੂ ਮਿਲ ਜਾਂਦੇ ਨੇ ਅਤੇ ਤੁਹਾਨੂੰ ਪਤਾ ਨਹੀਂ ਲੱਗਦਾ ਜਦੋਂ ਪਤਾ ਲੱਗਦਾ ਦੈਨ ਇਟ ਵਿਲ ਬੀ ਟੂ ਲੇਟ ਫਿਰ ਆਪ ਪਛਤਾਏ ਹੋਤ ਗਿਆ ਜਦ ਚਿੜੀਆ ਚੁੱਗੀ ਖੇਤ ਇਸੇ ਕਰਕੇ ਮੈਂ ਕਹਿੰਦਾ ਤੁਹਾਡੇ ਫਾਇਦੇ ਲਈ ਕਹਿੰਦਾ ਕੋਈ ਮੈਂ ਆਪਣਾ ਵਿੱਚ ਬੈਨੀਫਿਟ ਨਹੀਂ ਹੈ ਮੇਰਾ ਕਿਉਂਕਿ ਅੱਜ ਕੱਲ੍ਹ ਦਾ ਜਿਹੜਾ ਹੈ ਨਾ 21ਵੀਂ ਸਦੀ ਵਿੱਚ ਠੱਗੀ ਦਾ ਜ਼ਮਾਨਾ ਬੜੀਆਂ ਮਿੱਠੀਆਂ ਅਤੇ ਚੋਪੜੀਆਂ ਗੱਲਾਂ ਕਰਕੇ ਲੋਕ ਬੰਦਿਆਂ ਨੂੰ ਕਹਿੰਦੇ ਪੰਜਾਬੀ ਫਸਾ ਲੈਂਦੇ ਨੇ ਅਤੇ ਬਾਅਦ ਵਿੱਚ ਤੂੰ ਕੌਣ ਅਤੇ ਮੈਂ ਕੌਣ ਇਸੇ ਕਰਕੇ ਮੈਂ ਤੁਹਾਡੀ ਸੇਵਾ ਦੇ ਵਿੱਚ ਬੇਨਤੀ ਕਰਦਾ ਕਿ ਜਦੋਂ ਵੀ ਤੁਸੀਂ ਕੋਈ ਸਮਾਨ ਵੇਚਣਾ ਜਾਂ ਖਰੀਦਣਾ ਦੋ ਤਿੰਨ ਚਾਰ ਬੰਦਿਆਂ ਨੂੰ ਬੁਲਾਓ ਉਹਨਾਂ ਨਾਲ ਗੱਲਬਾਤ ਕਰੋ ਲਿਖ ਲਓ ਪੁਆਇੰਟ ਕੀ ਗੱਲ ਹੈ ਜੇ ਕੋਈ ਡਾਊਟ ਹੈ ਉਹਨਾਂ ਨੂੰ ਕਹੋ ਦੂਜੇ ਨੂੰ ਕਲੀਅਰ ਕਰੋ ਜੇ ਜਿੰਨਾ ਚਿਰ ਤੱਕ ਤੁਸੀਂ ਆਪਣੇ ਮਨ ਪੱਕੇ ਤੌਰ 'ਤੇ ਨਹੀਂ ਬਣਾਉਂਦੇ ਉਹਨਾਂ ਚਿਰ ਤੱਕ ਤੁਸੀਂ ਕਿਸੇ ਬੰਦੇ ਨੂੰ ਸਾਈਨ ਨਾ ਕਰੋ ਉਹਦੇ ਵਿੱਚ ਇੱਕ ਨਾਮ ਹੈ ਅਰਫਾ ਮੁਜ਼ੱਫਰ ਜੀ ਦਾ ਦਿੰਦਾ ਅਰਫਾ ਮੁਜ਼ੱਫਰ ਰੀਅਲ ਸਟੇਟ ਦੀ ਦੁਨੀਆਂ ਦਾ ਇੱਕ ਜਾਣਿਆ ਮਾਨਿਆ ਨਾਮ ਹੈ ਇਹ ਛੇਤੀ ਕੁਝ ਸਾਲਾਂ ਦੇ ਵਿੱਚ ਹੀ ਉੱਪਰ ਨੂੰ ਜਾ ਰਹੇ ਨੇ ਕਿਉਂਕਿ ਇਹਨਾਂ ਦੀ ਕਹਿਣੀ ਅਤੇ ਕਰਨੀ ਇੱਕ ਹੈ ਕਈ ਲੋਕ ਇਤਰਾਜ਼ ਕਰਦੇ ਨੇ ਵੀ ਤੁਸੀਂ ਇੰਝ ਨਾ ਕਿਹਾ ਕਰੋ ਵੀ ਕੈਸ਼ ਬੈਕ ਕਿੰਨੇ ਦਿਨੇ ਕੁਛ ਕਰਨਾ ਚਲੋ ਆਪਾਂ ਨਹੀਂ ਕਹਿੰਦੇ ਆਪਾਂ ਕੀ ਲੈਣਾ ਕਿਉਂਕਿ ਮੈਂ ਤਾਂ ਕੁਛ ਲੈਣਾ ਨਹੀਂ ਨਾ ਮੈਂ ਕੋਈ ਐਡਵਰਟਾਈਜਮੈਂਟ ਦੀ ਲੈਣਾ ਪਰ ਇੰਨੀ ਗੱਲ ਮੈਂ ਜ਼ਰੂਰ ਕਹਿੰਦਾ ਕਿ ਕੋਰੇ ਬਣ ਕੇ ਸਿੱਧੀ ਗੱਲ ਕਰਕੇ ਫਿਰ ਤੁਸੀਂ ਕਿਸੇ ਨਾਲ ਸਾਈਨ ਕਰੋ ਕਿ ਮੇਤੋਂ ਮੈਨੂੰ ਆਹ ਪ੍ਰੋਪਰਟੀ ਤੂੰ ਲੈ ਦੇ ਜਾਂ ਵੇਚ ਦੇ ਸੋ ਅਰਫਾ ਮੁਜ਼ੱਫਰ ਜੀ ਦਾ ਨੰਬਰ ਹੈ 416-898-6245 6478-6245 ਉਹਨਾਂ ਦਾ ਫੋਨ ਨੰਬਰ ਹੈ ਉਹਨਾਂ ਨਾਲ ਗੱਲਬਾਤ ਕਰੋ ਜੇ ਤੁਹਾਨੂੰ ਜਚਨ ਕਿ ਵਾਕਈ ਹੀ ਉਹਨਾਂ ਨੇ ਹਰ ਗੱਲ ਦੇ ਵਿੱਚ ਕਲੈਰਿਟੀ ਦੇ ਤੁਹਾਡੇ ਪੈਸੇ ਵੀ ਬਹੁਤ ਬਚਾਉਂਦੇ ਨੇ ਤੁਹਾਨੂੰ ਸਹੂਲਤਾਂ ਵੀ ਵਧੀਆ ਦਿੰਦੇ ਨੇ ਗੱਲ ਵੀ ਬੜੀ ਸਾਫ਼ ਸੁਥਰੀ ਕਰਦੇ ਨੇ ਫਿਰ ਤੁਸੀਂ ਉਹਨਾਂ ਨੂੰ ਦੇ ਦਿਓ ਨਹੀਂ ਤਾਂ ਫਿਰ ਜਿੱਥੇ ਤੁਹਾਡਾ ਮਨ ਮੰਨੇ ਉਹਨਾਂ ਨੂੰ ਦੇ ਦਿਓ ਮੈਂ ਤਾਂ ਕਦੇ ਕਿਸੇ ਨੂੰ ਕਿਹਾ ਨਹੀਂ ਔਰ ਨਾਲ ਦੂਜੀ ਗੱਲ ਇਹ ਵੀ ਕਹਿੰਦਾ ਇਹ ਕੋਈ ਐਡਵਰਟਾਈਜਮੈਂਟ ਨਹੀਂ ਹੈ ਨਾ ਕੋਈ ਉਹਨਾਂ ਨੇ ਮੈਨੂੰ ਕਦੇ ਅੱਜ ਤੱਕ ਕਿਹਾ ਕਿਉਂਕਿ ਮੈਂ ਉਹਨਾਂ ਨਾਲ ਡੀਲ ਕੀਤਾ ਮੈਨੂੰ ਬਹੁਤ ਵਧੀਆ ਸਰਵਿਸਿਜ ਮਿਲੀਆਂ ਡੀਲ ਕਰਕੇ ਅਤੇ ਮੈਂ ਇਸ ਕਰਕੇ ਆਪਣਾ ਫਰਜ਼ ਸਮਝਦਾ ਕਿ ਜੋ ਪ੍ਰੋਗਰਾਮ ਸ਼ੁਰੂ ਵੀ ਕਰਨਾ ਨਹੀਂ ਤਾਂ ਮੈਂ ਹੋਰ ਵੀ ਐਡਵਰਟਾਈਜਮੈਂਟ ਦੇ ਸਕਦਾ ਲਗਾਤਾਰ 50 ਮਿੰਟ 'ਚ ਪ੍ਰੋਗਰਾਮ ਚੱਲਦਾ ਰੱਖਣ ਦੇ ਲਈ ਕੋਈ ਵੀ ਪ੍ਰੋਗਰਾਮ ਤੁਸੀਂ ਦੇਖ ਲਓ ਸਾਰੀਆਂ ਐਡਾਂ ਹੁੰਦੀਆਂ ਨੇ ਕਿਉਂਕਿ ਐਡ ਦੇ ਨਾਲ ਹੀ ਉਹਨਾਂ ਦਾ ਰੋਟੀ ਪਾਣੀ ਚੱਲਦਾ ਮੈਨੂੰ ਤਾਂ ਇਸ ਤਰ੍ਹਾਂ ਦੀ ਕੋਈ ਫੀਲਿੰਗ ਹੀ ਨਹੀਂ ਨਾ ਹੀ ਕੋਈ ਮੈਂ ਇਹ ਜਿਹੜੀ ਐਡ ਕਰ ਰਿਹਾ ਜਿਹਨੂੰ ਤੁਸੀਂ ਐਡ ਕਰੋ ਇਹ ਪੇਡ ਹੈ ਸੋ ਨਾ ਹੀ ਉਹਨਾਂ ਨੇ ਮੈਨੂੰ ਕਦੇ ਕਿਹਾ ਮੈਂ ਤਾਂ ਆਪਣੀ ਮਰਜ਼ੀ ਨਾਲ ਕਰ ਰਿਹਾ ਸੋ ਇਸ ਕਰਕੇ ਅਰਫਾ ਮੁਜ਼ੱਫਰ ਜੀ ਦਾ ਨਾਂ ਯਾਦ ਰੱਖੋ 6478986245 ਮੈਂ ਕਿਸੇ ਦੇ ਬਿਜ਼ਨਸ ਨੂੰ ਖਰਾਬ ਨਹੀਂ ਕਰਨ ਦੀ ਕੋਸ਼ਿਸ਼ ਕਰਦਾ ਮੈਂ ਤਾਂ ਆਮ ਜਨਤਾ ਦੇ ਪੈਸੇ ਬਚਾਉਣ ਦੀ ਕੋਸ਼ਿਸ਼ ਕਰਦਾ ਵੀ ਉਹਨਾਂ ਨਾਲ ਠੱਗੀ ਛੋੜੀ ਨੇ ਲੋਕ ਰੋਂਦੇ ਨੇ ਮਿੱਠੀਆਂ ਗੱਲਾਂ ਦੇ ਵਿੱਚ ਆ ਕੇ ਫਸ ਜਾਂਦੇ ਨੇ ਇਸ ਕਰਕੇ ਮੈਂ ਕਹਿੰਦਾ ਵੀ ਤੁਸੀਂ ਫਸੋ ਨਾ ਤੁਹਾਡਾ ਪੈਸਿਆਂ ਦਾ ਨੁਕਸਾਨ ਨਾ ਹੋਵੇ ਤੁਹਾਡੀ ਵਧੀਆ ਡੀਲਿੰਗ ਹੋਵੇ ਜਦੋਂ ਤੁਸੀਂ ਮਕਾਨ ਲਓ ਜਾਂ ਵੇਚੋ ਤੇ ਤੁਹਾਨੂੰ ਖੁਸ਼ੀ ਹੋਵੇ ਕਿ ਮੇਰਾ ਰੀ ਅਸਟੇਟ ਦਾ ਬੰਦਾ ਜਿਹੜਾ ਸੀਗਾ ਉਹ ਪੂਰਾ ਵਧੀਆ ਤਰੀਕੇ ਨਾਲ ਉਤਰਿਆ, ਮੇਰਾ ਮੈਨੂੰ ਵੀ ਫਾਇਦਾ ਕੀਤਾ ਤੇ ਆਫਕੋਰਸ ਉਹਨਾਂ ਦੀ ਵੀ ਰੋਜ਼ੀ ਰੋਟੀ ਆ, ਉਹਨਾਂ ਨੇ ਵੀ ਕਮਾਉਣੇ ਨੇ। ਸੋ ਉਹਨਾਂ ਦੇ ਅਰਫਾ ਮੁਜ਼ੱਫਰ ਜੀ ਦੇ ਸਹਿਯੋਗ ਦੇ ਨਾਲ, ਉਹਨਾਂ ਦੇ ਤਾਬਨ ਦੇ ਨਾਲ ਆਪਾਂ ਇਹ ਪ੍ਰੋਗਰਾਮ ਪੇਸ਼ ਕਰਦੇ ਹਾਂ। ਮਾਇੰਡ ਐਂਡ ਬੋਡੀ ਡਿਫਰੈਂਟ ਡਿਫਰੈਂਟ ਟੋਪਿਕ ਹੁੰਦੇ ਨੇ। ਜਦੋਂ ਡਾਕਟਰ ਅੰਕੁਸ਼ ਮੇਰੇ ਨਾਲ ਲਾਈਨ 'ਤੇ ਹੁੰਦੇ ਨੇ ਫਿਰ ਅਸੀਂ ਮੈਡੀਕਲ ਜਿਹੜੇ ਨੇ ਟੋਪਿਕ ਨੂੰ ਟੱਚ ਕਰਦੇ ਹਾਂ। ਜਿੰਨੇ ਵੀ ਮੈਡੀਕਲ ਟੋਪਿਕ ਨੇ ਤੁਸੀਂ ਲਾਈਵ ਕੁਐਸਚਨ ਵੀ ਪੁੱਛ ਸਕਦੇ ਹੋ, ਜਵਾਬ ਦਿੰਦੇ ਨੇ। ਪਰ ਹੁਣ ਕਿਉਂਕਿ ਉਹ ਜਿਹੜਾ ਪ੍ਰੋਗਰਾਮ ਮੇਰਾ ਮੋਰਨਿੰਗ ਹੋ ਗਿਆ ਅਤੇ ਉਹ ਆਪਣੇ ਪ੍ਰੋਗਰਾਮ ਦੇ ਵਿੱਚ ਆਪਣੀ ਬਿਜ਼ਨਸ ਦੇ ਵਿੱਚ ਪੇਸ਼ੈਂਟ ਨੂੰ ਦੇਖਣ ਵਿੱਚ ਇੰਨੇ ਬਿਜ਼ੀ ਹੁੰਦੇ ਨੇ, ਉਹਨਾਂ ਨੂੰ ਮਿੰਟ ਕੱਢਣਾ ਵੀ ਬੜਾ ਮੁਸ਼ਕਲ ਹੁੰਦਾ। ਇਸ ਕਰਕੇ ਮੈਨੂੰ ਲੰਬਾ ਸਪਿਰਚੁਅਲ ਟੋਪਿਕ ਦੇ ਉੱਤੇ ਪ੍ਰੋਗਰਾਮ ਮੈਂ ਕਰ ਰਿਹਾ ਕਿਉਂਕਿ ਮੇਰਾ ਫੀਲਡ ਹੈ, ਮੈਂ ਇਸ ਦੇ ਉੱਤੇ ਸਟੱਡੀ ਕੀਤੀ ਹੈ। ਮੈਂ ਮਾਸਟਰ ਫਿਲਾਸਫੀ ਕੀਤੀ, ਫਿਰ ਕੰਪੈਰੇਟਿਵ ਰਿਲੀਜੀਅਸ ਸਟੱਡੀ ਦੀ ਕੀਤੀ, ਫਿਰ ਪੀ ਐਚ ਡੀ ਕੰਪੈਰੇਟਿਵ ਰਿਲੀਜਨ ਦੀ ਕੀਤੀ, ਬੁੱਕਸ ਵੀ ਲਿਖੀਆਂ, ਫਿਰ ਕੋਈ ਜ਼ਿੰਦਗੀ ਦਾ ਆਪਣਾ ਤਜਰਬਾ ਕੀਤਾ। ਜੋ ਕੁਛ ਮੈਂ ਸਿੱਖਿਆ ਕਿਸੇ ਨਾਲ ਬਹਿਸ ਬੂਸ ਤਾਂ ਮੈਂ ਕਰਦਾ ਨਹੀਂ, ਇਹ ਮੇਰੀ ਪੱਕੀ ਗੱਲ ਹੈ। ਤੁਸੀਂ ਗੱਲ ਮੰਨੋ ਜਾਂ ਨਾ ਮੰਨੋ, ਮੈਂ ਤਾਂ ਆਪਾਂ ਜੋ ਮੈਂ ਜ਼ਿੰਦਗੀ ਦੇ ਵਿੱਚ ਮੈਨੂੰ ਮਿਲੇ ਆ ਪੜ੍ਹਾਈ ਕਰਕੇ ਜਾਂ ਕੋਈ ਆਪਣੀ ਮਿਹਨਤ ਕਰਕੇ, ਉਹ ਮੈਂ ਹਲਕੇ ਫੁਲਕੇ ਅੰਦਾਜ਼ ਦੇ ਵਿੱਚ ਤੁਹਾਡੇ ਨਾਲ ਗੱਲ ਸ਼ੇਅਰ ਕਰਦਾ ਨਾ। ਮੰਨਣਾ ਜਾਂ ਨਾ ਮੰਨਣਾ ਮੈਂ ਕਦੇ ਕਿਸੇ ਨੂੰ ਫੋਰਸ ਨਹੀਂ ਕਰਦਾ, ਤੁਹਾਡੇ ਆਪਣੇ ਵਿਚਾਰ 100% ਬੜੇ ਸਾਫ਼ ਸੁਥਰੇ ਅਤੇ ਕਲੀਅਰ ਹੋਣਗੇ। ਮੈਂ ਤਾਂ ਉਹਨਾਂ ਦੀ ਵੀ ਰਿਸਪੈਕਟ ਕਰਦਾ ਅਤੇ ਜੋ ਕੁਛ ਮੈਂ ਸਿੱਖਿਆ ਮੈਂ ਉਹ ਤੁਹਾਡੇ ਅੱਗੇ ਕਰ ਰਿਹਾ। ਆਪਾਂ ਆਰਗੂਮੈਂਟ ਕਰਕੇ ਨਾ ਕਦੇ ਕਿਸੇ ਨੂੰ ਕੁਛ ਲੱਭਿਆ ਅਤੇ ਨਾ ਹੀ ਕੋਈ ਪੁੱਠਾ ਸਿੱਧਾ ਬੋਲ ਕੇ ਕਿਸੇ ਨੂੰ ਐਵੇਂ ਹੀ ਨਿੰਦਿਆ ਚੁਗਲੀ ਕਰਕੇ, ਉਹਦਾ ਵੀ ਕੁਛ ਕੱਢਣ ਦੀ ਲੋੜ ਨਹੀਂ ਸਾਨੂੰ ਪੈਂਦੀ। ਪ੍ਰੋਗਰਾਮ ਕਰਨਾ ਖੁਸ਼ੀ ਦੇ ਲਈ ਅਤੇ ਆਪਾਂ ਆਪਣੀ ਖੁਸ਼ੀ ਲਈ ਕਰਦੇ ਹਾਂ, ਹੋਰ ਕਿਸੇ ਕੋਈ ਪਰਪਜ਼ ਨਹੀਂ। ਨਾ ਮੈਂ ਵੋਟਾਂ ਲੈਣੀਆਂ, ਨਾ ਕੋਈ ਬਿਜ਼ਨਸ ਲੈਣਾ, ਆਪਣੀ ਜੇਬ 'ਚੋਂ ਤਿਲ ਫੁਲ ਜੋ ਵੀ ਸਰਦਾ ਅਤੇ ਉਹਦੇ ਹਿਸਾਬ ਦੇ ਨਾਲ ਆਪਾਂ ਆਪਣਾ ਪ੍ਰੋਗਰਾਮ ਕਰਦੇ ਹਾਂ। ਖੈਰ, ਅੱਜ ਦਾ ਜਿਹੜਾ ਟੋਪਿਕ ਹੈ ਉਹ ਹੈਗਾ ਵੈਸ਼ ਨੂੰ ਭੋਜਨ ਦੇ ਉੱਤੇ, ਵੈਜੀਟੇਰੀਅਨ ਫੂਡ ਦੇ ਉੱਤੇ ਕਿ ਵੈਜੀਟੇਰੀਅਨ ਫੂਡ ਕੀ ਚੀਜ਼ ਨੇ, ਇਹਦੇ ਉੱਤੇ ਡਿਟੇਲ 'ਚ ਆਪਾਂ ਗੱਲਬਾਤ ਕਰਾਂਗੇ। ਤੁਸੀਂ ਵੀ ਕਰਨਾ ਟੋਪਿਕ ਦੇ ਨਾਲ ਹੀ ਰਹਿਣਾ, ਟੋਪਿਕ ਤੋਂ ਇੱਧਰ ਉੱਧਰ ਨਹੀਂ ਹੋਣਾ। ਸਾਫ਼ ਸੁਥਰੀ ਅਤੇ ਪਿਆਰੀ ਲੈਂਗੁਏਜ ਦੇ ਵਿੱਚ ਤੁਸੀਂ ਫੋਨ ਕਰ ਸਕਦੇ ਹੋ ਸਟੂਡੀਓ ਦੇ ਵਿੱਚ 416-620-1778। ਆਪਾਂ ਇਸ ਤਰ੍ਹਾਂ ਨਹੀਂ ਵੀ ਉਹ ਧਰਮ ਆ ਕਹਿੰਦਾ ਆਹ ਧਰਮ ਇਹ ਕਹਿੰਦਾ, ਇਸ ਤਰ੍ਹਾਂ ਨਹੀਂ। ਸਿੱਧੀ ਜੀ ਲਾਈਨ ਹਲਕੇ ਫੁਲਕੇ ਅੰਦਾਜ਼ ਦੇ ਵਿੱਚ, ਜਿਹੜੀ ਕਿਸੇ ਨੂੰ ਤਕਲੀਫ ਨਾ ਹੋਵੇ, ਕਿਸੇ ਨੂੰ ਦਿਲ ਨੂੰ ਲੱਗੇ, ਉਹ ਗੱਲ ਤੁਸੀਂ ਰੇਡੀਓ 'ਚ ਕਰ ਸਕਦੇ ਹੋ, ਸਟੂਡੀਓ 'ਤੇ ਗੱਲ ਕਰ ਸਕਦੇ ਹੋ। ਅਗੇਨ 416-620-1778। ਸੋ ਬਿਫੋਰ ਆਈ ਸਟਾਰਟ ਦਾ ਟੋਪਿਕ, ਲੈਟਸ ਹੀਅਰ ਵਨ ਸੌਂਗ ਐਂਡ ਦੈਨ ਵੀ ਵਿਲ ਕੰਟੀਨਿਊ ਅਵਰ ਟੋਪਿਕ।
ਰੱਬ ਵਰਗਾ ਕੋਈ ਸਖੀ ਸੁਲਤਾਨ ਹੈ ਨਹੀਂ, ਜਿਹਨੇ ਸਾਰੇ ਸੰਸਾਰ ਨੂੰ ਲਾਈ ਰੋਟੀ, ਸਦਾ ਜੱਗ ਤੇ ਜਿਉਂਦੀਆਂ ਰਹਿਣ ਮਾਵਾਂ। ਉਹ ਜਿਨ੍ਹਾਂ ਬੱਚਿਆਂ ਦੇ ਮੂੰਹ ਪਾਈ ਰੋਟੀ, ਸਬਰ ਸੰਤੋਖ ਦੇ ਨਾਲ ਖਾ ਗਏ, ਇੱਕ ਮਾਰ ਦੇ ਫਿਰ ਪਕਾਈ ਰੋਟੀ, ਇੱਕ ਸਬਰ ਦੇ ਸ਼ੁਕਰ ਦੇ ਨਾਲ ਖਾ ਗਏ, ਇੱਕ ਮਾਰ ਦੇ ਫਿਰ ਪਕਾਈ ਰੋਟੀ। ਉਸ ਭੁੱਖੇ ਨੂੰ ਪੁੱਛ ਕੇ ਵੇਖ ਮਾਨਾ, ਵੇਖ ਮਾਨਾ ਭਾਈ ਵੇਖ ਮਾਨਾ, ਜਿਹਨੂੰ ਲੱਭੇ ਨਾ ਮਰਸਾਂ ਖਿਆਈ ਰੋਟੀ, ਜਿਹਨੂੰ ਲੱਭੇ ਨਾ ਮਸਾਂ ਖਿਆਈ ਰੋਟੀ। ਸਾਰੇ ਕੰਮ ਉਸ ਬੰਦੇ ਨੂੰ ਨੇਕ ਮੰਨਦੇ, ਨੇਕ ਮੰਨਦੇ ਭਾਈ ਨੇਕ ਮੰਨਦੇ, ਜਿਹਨੇ ਹੱਕ ਹਲਾਲ ਦੀ ਖਾਈ ਰੋਟੀ।
माइंड एंड बॉडी प्रोग्राम देख रहे लखां ही स्रोतियां नूं लखां ही दर्शकां नूं डॉक्टर नरेंद्र रवि दा नमस्कार सलाम अलैकुम सत श्री अकाल एंड वेरी गुड मॉर्निंग। अज दा जिहड़ा साडा टॉपिक है वह हैगा वैष्णो भोजन वैजीटेरियन फूड इहदी रूहानियत दे विच की इंपोर्टेंस है, किन्ने प्रकार दा वैजीटेरियन फूड हुंदा है, कदों खाना चाहिदा है, किन्ना खाना चाहिदा है, किवें खाना चाहिदा है, ते वख-वख देशां दे विच वैजीटेरियन भोजन दे विच किहड़ियां चीज़ां शामिल ने, वख-वख धर्म इहदे बारे की कुछ कहिंदे ने। सो इह जिहड़ियां गल्लां ने, इह जिहड़े छोटे छोटे पॉइंट ने, आपां बिल्कुल सिंपल तरीके दे नाल अज दे प्रोग्राम दे विच डिस्कस करांगे। देख लो कि बहुत ही दुनिया ਇਹ ਮੰਨਦੀ ਹੈ ਕਿ ਇਸ ਦੁਨੀਆਂ ਨੂੰ ਇਸ ਕੁਲ ਕਾਇਨਾਤ ਨੂੰ ਪੈਦਾ ਕਰਨ ਵਾਲੀ ਇੱਕ ਤਾਕਤ ਹੈ, ਚਾਹੇ ਉਸ ਨੂੰ ਅੱਲਾ ਕਹੋ, ਰਾਮ ਕਹੋ, ਰਹੀਮ ਕਹੋ, ਕੁਛ ਵੀ ਨਾਂ ਦਿਓ, ਪਰ ਉਹ ਇੱਕ ਤਾਕਤ ਹੈ ਜਿਸ ਨੇ ਇਸ ਕੁਲ ਕਾਇਨਾਤ ਨੂੰ ਪੈਦਾ ਕੀਤਾ ਹੈ, ਪਹਿਲੀ ਗੱਲ। ਅਤੇ ਦੂਸਰੀ, ਉਹ ਜਿਹੜੀ ਰੱਬੀ ਤਾਕਤ ਹੈ, ਪਰਮ ਤਾਕਤ ਹੈ, ਪਰਮ ਸ਼ਕਤੀ ਹੈ, ਉਹਦੇ ਜਿਹੜੀ ਅੰਸ਼ ਹੈ, ਪਾਰਟੀਕਲ ਹੈ, ਜਿਹਨੂੰ ਆਤਮਾ ਕਹਿੰਦੇ ਹਾਂ, ਉਹ ਸਾਡੇ ਅੰਦਰ ਬਿਰਾਜਮਾਨ ਹੈ। ਤੇ ਹਰੇਕ ਬੰਦਾ ਜਿਹੜਾ ਕਿ ਪਰਮਾਤਮਾ ਦੇ ਨਾਲ ਉਸ ਤਾਕਤ ਦੇ ਨਾਲ ਮਿਲਾਪ ਕਰਨਾ ਚਾਹੁੰਦਾ, ਇਹ ਉਦੋਂ ਹੀ ਪੋਸੀਬਲ ਹੈ 100% ਜਦੋਂ ਅਸੀਂ ਆਪਣੇ ਅੰਦਰ ਵੜਾਂਗੇ। ਵੈਨ ਯੂ ਗੋ ਵਿਦਇਨ, ਤਾਂ ਹੀ ਤੁਸੀਂ ਅੰਦਰ ਵੜ ਕੇ ਹੀ ਪਰਮਾਤਮਾ ਦੇ ਨਾਲ ਮਿਲਾਪ ਕਰ ਸਕਦੇ ਹੋ। ਤੇ ਜਦੋਂ ਅੰਦਰ ਵੜਨਾ, ਉਹਦੇ ਲਈ ਸ਼ਰਤ ਇਹ ਜ਼ਰੂਰੀ ਹੈ ਕਿ ਸਾਡਾ ਅੰਦਰਲਾ ਵੀ ਸਾਫ਼ ਹੋਵੇ, ਸ਼ੁੱਧ ਹੋਵੇ। ਜਿਵੇਂ ਕਿ ਕਿਹਾ ਜਾਂਦਾ ਕਿ ਦਿਲ ਕਾ ਹੁਜਰਾ ਸਾਫ਼ ਕਰ, ਜਾਂ ਨਾ ਕਿ ਆਨੇ ਕੇ ਲੀਏ, ਆਪਣਾ ਅੰਦਰ ਦਾ ਜਿਹੜਾ ਦਿਲ ਹੈ ਨਾ, ਮਨ ਹੈ, ਉਹਨੂੰ ਸਾਫ਼ ਕਰਨਾ ਪਊਗਾ। ਜੇ ਅੰਦਰ ਗੰਦ ਮੰਦ ਹੈ, ਫੇਰ ਸਾਡਾ ਜਿਹੜਾ ਅਸੀਂ ਅੰਦਰ ਵਾੜੀ ਨਹੀਂ ਸਕਦੇ, ਉਹ ਜਗ੍ਹਾ ਤਾਂ ਬਣਾਈਏ ਬੈਠਣ ਲਈ, ਅੰਦਰ ਜਾਣ ਦੇ ਲਈ। ਇਸੇ ਕਰਕੇ ਕਿਹਾ ਜਾਂਦਾ, ਦਿਸ ਬਾਡੀ ਇਜ਼ ਦਾ ਟੈਂਪਲ ਆਫ ਲਿਵਿੰਗ ਗੋਡ, ਆਹ ਜਿਹੜਾ ਸਾਡਾ ਸਰੀਰ ਹੈ ਨਾ, ਇਹ ਪਰਮਾਤਮਾ ਦੇ ਰਹਿਣ ਦਾ ਹਰੀ ਮੰਦਰ ਹੈ, ਹਰੀ ਦਾ ਮੰਦਰ ਹੈ। ਬੁੱਲੇ ਸ਼ਾਹ ਨੇ ਕਿਹਾ ਸੀ, ਜਿਸ ਪਾਇਆ ਭੇਦ ਕਲੰਦਰ ਦਾ, ਰਾਹ ਖੋਜਿਆ ਆਪਣੇ ਅੰਦਰ ਦਾ। ਜੇ ਕਲੰਦਰ ਕਹਿੰਦੇ ਨੇ ਪਰਮਾਤਮਾ, ਜਿਹਨੇ ਪਰਮਾਤਮਾ ਦਾ ਭੇਦ ਪਾਇਆ ਨਾ, ਉਹਨੇ ਹਮੇਸ਼ਾ ਆਪਣੇ ਅੰਦਰ ਵੜ ਕੇ ਹੀ ਉਸ ਪਰਮਾਤਮਾ ਦੇ ਨਾਲ ਮਿਲਾਪ ਕੀਤਾ ਹੈ। ਕਰ ਲੈ ਦਿਲ ਦੀ ਸਫਾਈ, ਜੇ ਰੱਬ ਨਾਲ ਦੀਦਾਰ ਚਾਹੀਦਾ, ਜੇ ਰੱਬ ਨੂੰ ਮਿਲਣਾ ਨਾ, ਤਾਂ ਆਪਣੇ ਅੰਦਰ ਦੀ ਸਫਾਈ ਕਰਨੀ ਪਊਗੀ। ਸੋ ਕਹਿਣ ਦਾ ਮਤਲਬ ਇਹ ਹੈ ਕਿ ਪਹਿਲੀ ਗੱਲ ਕਿ ਇਸ ਕੁਲ ਕਾਇਨਾਤ ਨੂੰ ਪਰਮਾਤਮਾ ਨੇ ਪੈਦਾ ਕੀਤਾ, ਉਹ ਪਰਮਾਤਮਾ ਕਿਤੇ ਬਾਹਰ ਨਹੀਂ ਹੈ, ਤਾਂ ਕੰਨ ਕੰਨ ਦੇ ਵਿੱਚ, ਪਰ ਜੇ ਅਸੀਂ ਮਿਲਣਾ ਤਾਂ ਮਿਲੂਗਾ ਸਾਨੂੰ ਆਪਣੇ ਅੰਦਰੋਂ ਹੀ। ਜਦੋਂ ਅੰਦਰੋਂ ਮਿਲ ਜੂਗਾ, ਫੇਰ ਸਾਨੂੰ ਪਤਾ ਲੱਗ ਜੂਗਾ ਕਿ ਪਰਮਾਤਮਾ ਕਹਿੰਦੇ ਕਿ ਨੂੰ, ਉਹਦੀ ਸ਼ਕਲ ਕਿਹੋ ਜਿਹੀ ਹੈ, ਕੀ ਚੀਜ਼ ਹੈ। ਜਦੋਂ ਫਿਰ ਸਾਨੂੰ ਅੰਦਰੋਂ ਮਿਲੂਗਾ, ਫੇਰ ਸਾਨੂੰ ਪਤਾ ਲੱਗੂਗਾ ਕਿ ਕੁੱਲ ਦੁਨੀਆਂ ਦੇ ਵਿੱਚ, ਹਰ ਚੀਜ਼ ਦੇ ਵਿੱਚ, ਹਰ ਪੱਤੇ ਦੇ ਵਿੱਚ, ਹਰ ਜਾਨਵਰ ਦੇ ਵਿੱਚ, ਹਰ ਕੀਟਾਣੂ ਦੇ ਵਿੱਚ ਉਹੀ ਤਾਕਤ ਕੰਮ ਕਰ ਰਹੀ ਹੈ। ਤਾਕਤ ਉਦੋਂ ਪਤਾ ਲੱਗੂਗੀ ਜਦੋਂ ਅਸੀਂ ਅੰਦਰ ਜਾ ਕੇ ਉਸ ਤਾਕਤ ਦੀ ਪਹਿਚਾਣ ਕਰ ਲਾਂਗੇ। ਅਤੇ ਅੰਦਰ ਅਸੀਂ ਕਿਵੇਂ ਪਹਿਚਾਣ ਕਰਾਂਗੇ? ਉਹਦੇ ਲਈ ਸ਼ਰਤ ਹੈ ਕਿ ਸਾਡਾ ਜਿਹੜਾ ਅੰਦਰਲਾ ਜਿਹੜਾ ਆਪਣਾ ਹਿਰਦਾ ਹੈ, ਜਿਹੜਾ ਮਨ ਹੈ, ਉਹ ਸਾਫ਼ ਹੋਣਾ ਚਾਹੀਦਾ। ਜੇ ਗੰਦਮੰਦ ਹੈ, ਪਹਿਲਾਂ ਗੰਦਮੰਦ ਨੂੰ ਤਾਂ ਪਰਾਂ ਕਰੀਏ, ਫੇਰ ਹੀ ਉਹ ਪਰਮਾਤਮਾ ਨੂੰ ਅਸੀਂ ਦੇਖਾਂਗੇ। ਸੋ ਇਸੇ ਤਰ੍ਹਾਂ ਹੀ ਜਦੋਂ ਕੁੱਤਾ ਵੀ ਕਹਿੰਦੇ ਜ਼ਮੀਨ 'ਤੇ ਬੈਠਦਾ ਨਾ, ਉਹ ਪੂਛ ਮਾਰ ਕੇ ਪਹਿਲਾਂ ਜ਼ਮੀਨ ਸਾਫ਼ ਕਰ ਲੈਂਦਾ, ਫੇਰ ਬੈਠਦੇ ਆ। ਸੋ ਇਸੇ ਤਰ੍ਹਾਂ ਹੀ ਪਹਿਲਾਂ ਸਾਨੂੰ ਆਪਣੇ ਦਿਲ ਦੀ ਸਫਾਈ ਕਰਨੀ ਪਊਗੀ, ਜੇ ਰੱਬ ਦਾ ਦੀਦਾਰ ਚਾਹੀਦਾ। ਸਾਡੇ ਅੰਦਰ ਨਫ਼ਰਤ ਹੈ, ਨਿੰਦਿਆ ਚੁਗਲੀ ਹੈ, ਹੇਰਾ ਫੇਰੀ ਹੈ, ਲਾਲਚ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੀਆਂ ਗੰਦੀਆਂ ਸਦੀਆਂ ਤੋਂ ਆਦਤਾਂ ਪਈਆਂ ਹੋਈਆਂ ਨੇ। ਅਤੇ ਇਸ ਗੰਦਗੀ ਤੋਂ ਛੁਟਕਾਰੇ ਲਈ ਸਾਨੂੰ ਕੀ ਕਰਨਾ ਪਊਗਾ? ਗੰਦਗੀ ਕਿਵੇਂ ਸਾਫ਼ ਹੋਊਗੀ? ਨੰਬਰ ਇੱਕ, ਕਿ ਸਾਨੂੰ ਆਪਣੀ ਜਿਹੜੀ ਕਮਾਈ ਹੈ, ਇਨਕਮ ਹੈ, ਅਰਨਿੰਗ ਹੈ, ਉਹ ਹੱਕ ਹਲਾਲ ਦੀ ਕਰਨੀ ਪਊਗੀ। ਦੂਜੀ, ਉਸ ਹੱਕ ਹਲਾਲ ਦੀ ਕਮਾਈ ਵਿੱਚ ਸਾਨੂੰ ਪੁੰਨਦਾਨ ਵੀ ਕਰਨ ਦੀ ਲੋੜ ਹੈ। ਫੇਰ ਸਾਨੂੰ ਜਿਹੜਾ ਅਸੀਂ ਚੀਜ਼, ਕਿਉਂਕਿ ਸਾਡੇ ਸਰੀਰ ਨੂੰ ਭੋਜਨ ਦੀ ਲੋੜ ਹੈ, ਤਾਂ ਹੀ ਜਿਉਂਦਾ ਰਹੂਗਾ। ਉਹਦੇ ਵਿੱਚ ਕੀ ਅਸੀਂ ਜੀਵਾਂ ਨੂੰ ਮਾਰ ਮਾਰ ਕੇ, ਲੋਕਾਂ ਦੇ ਗਲੇ ਵੱਢ ਕੇ ਪਾ ਕੇ ਫੇਰ ਸਫਾਈ ਕਰਾਂਗੇ, ਇੱਕ ਹੋਰ ਗੰਦ ਵਧਾਵਾਂਗੇ? ਸੋ ਉਹਦੇ ਲਈ ਸ਼ਰਤ ਹੈ ਕਿ ਸਾਨੂੰ ਆ ਵੈਸ਼ਨੂੰ ਭੋਜਨ, ਸਾਤਵਿਕ ਭੋਜਨ ਜਿਹੜਾ, ਉਹ ਵੀ ਖਾਣਾ ਜ਼ਰੂਰੀ ਹੈ। ਅਤੇ ਇਸ ਤੋਂ ਇਲਾਵਾ ਸਾਡੇ 'ਚ ਸੇਵਾ ਭਾਵ ਹੋਣੀ ਚਾਹੀਦੀ ਹੈ। ਸਾਡਾ ਜਿਹੜਾ ਆਪਣਾ ਕਰੈਕਟਰ ਹੈ, ਉਹ ਵੀ ਬੜਾ ਉੱਚਾ ਸੁੱਚਾ ਹੋਣਾ ਚਾਹੀਦਾ। ਜੇ ਕਰੈਕਟਰ ਹੀ ਸਾਡਾ ਮਾੜਾ, ਕਿਸੇ ਦੀ ਧੀ ਭੈਣ ਦੀ ਅੱਖ ਦੀ ਸ਼ਰਮ ਹੀ ਨਹੀਂ ਹੈ, ਅਤੇ ਉਹ ਵੀ ਫਿਰ ਗੰਦ ਹੈ ਸਾਡੇ ਅੰਦਰ। ਸੋ ਇਸ ਕਰਕੇ ਜਿਹੜੀਆਂ ਇਹੋ ਜਿਹੀਆਂ ਪੁੱਠੀਆਂ ਸਿੱਧੀਆਂ ਸਾਨੂੰ ਸਦੀਆਂ ਤੋਂ ਆਦਤਾਂ ਪਈਆਂ ਨੇ ਨਾ, ਇਹਨਾਂ ਨੂੰ ਸਾਨੂੰ ਕੱਢਣਾ ਪਊਗਾ। ਕੱਢਾਂਗੇ ਕਿਵੇਂ? ਭਜਨ ਸਿਮਰਨ ਕਰਕੇ। ਜਦੋਂ ਅਸੀਂ ਭਜਨ ਸਿਮਰਨ ਕਰਦੇ ਹਾਂ, ਰੱਬ ਨੂੰ ਯਾਦ ਕਰਦੇ ਹਾਂ, ਮੈਡੀਟੇਸ਼ਨ ਕਰਦੇ ਹਾਂ, ਸਵੇਰੇ ਉੱਠ ਕੇ ਚੌਂਕੜੀ ਮਾਰਦੇ ਹਾਂ, ਤਾਂ ਐਸਤਾ ਇਹ ਜਿਹੜੀਆਂ ਬੁਰੀਆਂ ਆਦਤਾਂ ਨੇ ਇਹਨਾਂ ਤੋਂ ਅਸੀਂ ਪੱਲਾ ਝਾੜ ਲੈਂਦੇ ਹਾਂ। ਅਤੇ ਜਦੋਂ ਪੱਲਾ ਝਾੜ ਲੈਂਦੇ ਹਾਂ ਅਤੇ ਸਾਡਾ ਹਿਰਦਾ ਹੋ ਜਾਂਦਾ ਸ਼ੁੱਧ, ਅਤੇ ਜਦੋਂ ਹਿਰਦਾ ਸ਼ੁੱਧ ਹੋ ਜਾਂਦਾ ਅਤੇ ਫਿਰ ਅਸੀਂ ਅੰਦਰ ਵੜ ਸਕਦੇ ਹਾਂ, ਅੰਦਰ ਵੜ ਕੇ ਉਸ ਰੱਬੀ ਤਾਕਤ ਦੇ ਦਰਸ਼ਨ ਕਰ ਸਕਦੇ ਹਾਂ। ਜਦੋਂ ਉਸ ਰੱਬੀ ਤਾਕਤ ਦੇ ਦਰਸ਼ਨ ਕੀਤੇ ਅਤੇ ਫਿਰ ਸਾਨੂੰ ਬਾਹਰ ਵੀ ਕੁੱਲ ਕਾਇਨਾਤ ਦੇ ਵਿੱਚ ਉਸ ਤਾਕਤ ਦਾ ਜਿਹੜਾ ਹੈ ਉਸ ਤਾਕਤ ਦਾ ਮਿਲਾਪ ਹੋ ਜਾਂਦਾ। ਫਿਰ ਸਾਨੂੰ ਪਤਾ ਲੱਗਦਾ ਵੀ ਕੁੱਲ ਕਾਇਨਾਤ ਦੇ ਵਿੱਚ ਉਹੀ ਤਾਕਤ ਹੈ। ਉਹ ਉਦੋਂ ਹੀ ਪਤਾ ਲੱਗੂਗਾ ਜਦੋਂ ਅਸੀਂ ਅੰਦਰ ਜਾਵਾਂਗੇ। ਅੰਦਰ ਜਾਣ ਲਈ ਸਾਨੂੰ ਆਪਣਾ ਹਿਰਦਾ ਸ਼ੁੱਧ ਕਰਨਾ ਪਊਗਾ। ਦੇਖ ਲਓ, ਸਾਨੂੰ ਦੁਨੀਆਂ ਦੇ ਵਿੱਚ ਤਿੰਨ ਪ੍ਰਕਾਰ ਦਾ ਗਿਆਨ ਹੋਣਾ ਜ਼ਰੂਰੀ ਹੈ। ਤਿੰਨ ਪ੍ਰਕਾਰ ਦੀ ਨੌਲੇਜ ਹੋਣੀ ਚਾਹੀਦੀ ਹੈ। ਪਹਿਲੀ, ਆਪਣੀ ਆਤਮਾ ਦੇ ਬਾਰੇ। ਆਤਮਾ ਦੇ ਬਾਰੇ ਕੀ ਨੌਲੇਜ ਹੋਣੀ ਚਾਹੀਦੀ ਹੈ ਕਿ ਮੈਂ ਕੀ ਹਾਂ, ਕੀ ਮੈਂ ਹੱਡ ਚਾ ਮਾਸ ਦਾ ਬਣਿਆ ਵਾ। ਹੱਡ ਚਾ ਮਾਸ ਦਾ ਤਾਂ 40-50-60 ਸਾਲਾਂ ਬਾਅਦ ਜਦੋਂ ਡੱਬੇ 'ਚ ਬੰਦ ਕੀਤਾ, ਉਹ ਲੱਕੜੀ ਦੀ ਪੌੜੀ ਬਣਾ ਕੇ ਰੱਖਿਆ, ਸਰੀਰ ਤਾਂ ਉਦੋਂ ਵੀ ਹੁੰਦਾ, ਉਹਦੇ ਵਿੱਚੋਂ ਕੋਈ ਚੀਜ਼ ਨਿਕਲ ਜਾਂਦੀ ਹੈ ਜਿਹਨੂੰ ਕਹਿੰਦੇ ਹਾਂ, ਜਦੋਂ ਚੀਜ਼ ਨਿਕਲ ਗਈ ਆਹੀ ਜਿਹੜਾ ਸਾਡਾ ਸਰੀਰ ਹੈ ਮਿੱਟੀ ਬਣ ਜਾਂਦਾ। ਕਿ ਮੈਂ ਹੈ ਕੀ, ਆਇਆ ਕਿੱਥੋਂ ਆ। ਜਦੋਂ ਆਪਾਂ ਕਹਿੰਦੇ ਮਾਂ ਦੇ ਪੇਟ 'ਚੋਂ ਆਏ ਹਾਂ, ਮਾਂ ਦੇ ਪੇਟ 'ਚੋਂ ਵੀ ਤੁਸੀਂ ਦੇਖੋ 4th, 5th, 6th, 10th ਹਫ਼ਤੇ ਬਾਅਦ ਉਹ ਜਿਹੜਾ ਸਰੀਰ ਬਣਦਾ ਉਹਦੇ ਵਿੱਚ ਲਾਈਫ ਪੈਦਾ ਹੁੰਦੀ ਆ। ਲਾਈਫ ਕਿਹਨੇ ਪੈਦਾ ਕੀਤੀ? ਨਾ ਮਾਂ ਨੇ ਕੀਤੀ, ਨਾ ਪਿਓ ਨੇ ਕੀਤੀ, ਉਹ ਤਾਂ ਉਸ ਕੁੱਲ ਕਾਇਨਾਤ ਨੇ ਭੇਜੀ ਹੈ। ਸੋ ਮੈਂ ਆਇਆ ਕਿੱਥੋਂ ਆ, ਕਿੱਥੇ ਜਾਣਾ, ਮੇਰਾ ਜਨਮ ਲੈਣ ਦਾ ਪਰਪਜ਼ ਕੀ ਸੀ। ਕੀ ਮੇਰੇ ਜਨਮ ਲੈਣ ਦਾ ਪਰਪਜ਼ ਹੈ ਵੀ ਜੰਮ ਪਿਆ, ਮਾਂ ਬਾਪ ਨੇ ਖੜਾ ਲਿਆ 1 ਮਹੀਨਾ 2 ਮਹੀਨੇ 3 ਮਹੀਨੇ, ਫਿਰ ਫੋਟੋਆਂ ਖਿੱਚੀ ਜਾਂਦੇ ਹਾਂ, ਫਿਰ ਮਾਤਾ ਦੀ ਚੌਕੀ ਕਰਾਤੀ ਅਤੇ ਫਿਰ ਸਕੂਲ ਚਲੇ ਗਏ, ਸਕੂਲ ਚੱਲਣ ਤੋਂ ਬਾਅਦ ਕਾਲਜ ਚਲੇ ਗਏ, ਯੂਨੀਵਰਸਿਟੀ ਚਲੇ ਗਏ, ਉਦੋਂ ਬਾਅਦ ਫਿਰ ਵਿਆਹ ਕਰਤਾ, ਫਿਰ ਮੁੰਡੇ ਔਲਾਦ ਜੰਮ ਲਈ, ਬੁੱਢੇ ਹੋ ਗਏ, ਮਰ ਗਏ। ਕੀ ਸਾਡੀ ਜ਼ਿੰਦਗੀ ਜੀਣ ਦਾ ਇਹੀ ਪਰਪਜ਼ ਹੈ? ਅਤੇ ਜੇ ਸਾਡੀ ਜ਼ਿੰਦਗੀ ਦਾ ਇਹ ਪਰਪਜ਼ ਨਹੀਂ ਹੈ, ਸਾਡੀ ਜ਼ਿੰਦਗੀ ਦਾ ਅਲਟੀਮੇਟ ਜਿਹੜਾ ਗੋਲ ਸੀ ਉਹ ਪਰਮਾਤਮਾ ਨਾਲ ਮਿਲਾਪ ਕਰਨਾ ਸੀ। ਕਿਉਂਕਿ ਖਾਣਾ ਪੀਣਾ ਐਸ਼ ਕਰਨਾ ਤਾਂ ਅਸੀਂ ਹੋਰ ਜੂਨੀਆਂ ਵਿੱਚ ਗਧੇ ਘੋੜੇ ਕੁੱਤਿਆਂ ਦੇ ਜੂਨੀਆਂ ਵਿੱਚ ਵੀ ਕਰਦੇ ਸੀ। ਮਨੁੱਖ ਦੇ ਜੂਨੀ ਦੀ ਵਿਸ਼ੇਸ਼ਤਾ ਹੀ ਇੱਕੋ ਹੈ ਕਿ ਜਿੱਥੇ ਅਸੀਂ ਖਾਂਦੇ ਪੀਂਦੇ ਹਾਂ ਉੱਥੇ ਖਾਣ ਪੀਣ ਦੇ ਨਾਲ ਨਾਲ ਸਾਨੂੰ ਪਰਮਾਤਮਾ ਦੇ ਨਾਲ ਮਿਲਾਪ ਕਰ ਲੈਣਾ ਚਾਹੀਦਾ ਹੈ। ਇਹ ਜ਼ਿੰਦਗੀ ਦਾ ਆਖਰੀ ਸਟੈਪ ਹੈ। ਅਤੇ ਉਹ ਪਰਮਾਤਮਾ ਨਾਲ ਅਸੀਂ ਮਿਲਾਪ ਕਿਵੇਂ ਕਰਾਂਗੇ, ਅਲਟੀਮੇਟ ਗੋਲ ਨੂੰ ਅਸੀਂ ਕਿਵੇਂ ਪ੍ਰਾਪਤ ਕਰਾਂਗੇ, ਇਹ ਸਾਰੀਆਂ ਗੱਲਾਂ ਆਤਮਾ ਦੇ ਨਾਲ ਸੰਬੰਧਿਤ ਨੇ। ਸੋ ਇਹਦਾ ਸਾਨੂੰ ਗਿਆਨ ਹੋਣਾ ਜ਼ਰੂਰੀ ਹੈ। ਦੂਜੀ ਗੱਲ ਆਪਣੇ ਫਰਜ਼ਾਂ ਦੇ ਬਾਰੇ। ਫਰਜ਼ਾਂ ਦੇ ਬਾਰੇ ਕੀ ਗਿਆਨ ਹੋਣਾ ਚਾਹੀਦਾ ਕਿ ਮੈਨੂੰ ਕਿਹੜੇ ਤਰ੍ਹਾਂ ਦੇ ਕੰਮ ਕਰਨੇ ਚਾਹੀਦੇ ਨੇ ਜਿਹਦੇ ਨਾਲ ਮੈਂ ਆਪਣੇ ਪਰਿਵਾਰ ਦਾ, ਆਪਣੇ ਸਮਾਜ ਦਾ, ਆਪਣੇ ਦੇਸ਼ ਦਾ ਜਾਂ ਦੁਨੀਆ ਦਾ ਕੋਈ ਸੁਧਾਰ ਕਰ ਸਕਾਂ। ਕਿ ਮੈਂ ਇੱਥੇ ਆਪਣੀ ਇਕੱਲੀ ਇੰਡੀਵਿਜੁਅਲਿਟੀ ਬਾਰੇ ਸੋਚਾਂ, ਕਿਸੇ ਬਾਰੇ ਫਿਕਰ ਹੀ ਨਾ ਕਰਾਂ, ਫਿਰ ਵੀ ਗੱਲ ਨਹੀਂ ਚੱਲਦੀ। ਸੋ ਇਸ ਕਰਕੇ ਮੇਰੀ ਡਿਊਟੀ ਹੈ ਜੇ ਮੇਰੇ ਬੱਚੇ ਜੰਮੇ ਨੇ ਤਾਂ ਬੱਚਿਆਂ ਨੂੰ ਫੀਸਾਂ ਦੇਣੀਆਂ, ਉਹਨਾਂ ਰੋਟੀ ਦਾ ਇੰਤਜ਼ਾਮ ਕਰਨਾ, ਉਹਨਾਂ ਦਾ ਕੱਪੜਿਆਂ ਦਾ ਇੰਤਜ਼ਾਮ ਕਰਨਾ, ਕੱਪੜੇ ਕਿੱਥੋਂ ਲਿਆਊਂਗਾ, ਉਹਦੇ ਲਈ ਮਿਹਨਤ ਕਰੂੰਗਾ, ਨੌਕਰੀ ਕਰੂੰਗਾ, ਕੋਈ ਬਿਜ਼ਨਸ ਕਰੂੰਗਾ। ਇਹ ਹੈਗੇ ਦੂਜੇ ਸਾਡੇ ਧਰਮ ਜਾਂ ਸਾਡੇ ਫਰਜ਼। ਤੀਸਰਾ, ਸਾਨੂੰ ਗਿਆਨ ਹੋਣਾ ਚਾਹੀਦਾ ਆਪਣੇ ਸਰੀਰ ਦੇ ਬਾਰੇ। ਆ ਜਿਹੜਾ ਸਰੀਰ ਹੈ ਨਾ, ਇਹਦੇ ਬਾਰੇ ਵੀ ਗਿਆਨ ਹੋਣਾ ਚਾਹੀਦਾ। ਦੇਖੋ, ਜੇ ਸਰੀਰ ਦੇ ਬਾਰੇ ਗਿਆਨ ਹੀ ਨਹੀਂ ਕਰਾਂਗੇ, ਜਿਹੋ ਜਿਹਾ ਜਿਸ ਤਰ੍ਹਾਂ ਵੀ ਹੈਗਾ ਠੀਕ ਹੈ ਚੱਲੀ ਜਾਂਦਾ, ਜਿਵੇਂ ਬਾਹਲੀ ਦੁਨੀਆ ਕਹਿੰਦੀ ਹੈ, ਕੋਈ ਖਿਆਲ ਨਹੀਂ ਕਰਦਾ। ਮੈਂ ਦੇਖਿਆ ਪੜ੍ਹੇ ਲਿਖੇ ਡਾਕਟਰ ਵੀ ਜਿਹੜੇ ਲੋਕਾਂ ਨੂੰ ਲੋਕਾਂ ਦੀਆਂ ਬਿਮਾਰੀਆਂ ਠੀਕ ਕਰਦੇ ਨੇ ਨਾ, ਆਪ ਉਹਨਾਂ ਦਾ ਜਿਹੜਾ ਪੇਟ ਹੈ ਬਲੈਡਰ ਵਰਗਾ ਫੁੱਲਿਆ ਪਿਆ ਹੁੰਦਾ, ਖਾਈ ਜਾਂਦੇ ਨੇ ਦੁਨੀਆ ਭਰ ਦੀਆਂ ਬਿਮਾਰੀਆਂ, ਲੋਕਾਂ ਦੀਆਂ ਬਿਮਾਰੀਆਂ ਦਾ ਇਲਾਜ ਕਰਦੇ ਨੇ, ਆਪਣੀਆਂ ਬਿਮਾਰੀਆਂ ਦਾ ਪਤਾ ਹੀ ਕੋਈ ਨਹੀਂ। ਸੋ ਇਸ ਕਰਕੇ ਸਾਨੂੰ ਤੀਸਰੇ ਪ੍ਰਕਾਰ ਦਾ ਜਿਹੜਾ ਗਿਆਨ ਆ ਉਹ ਆਪਣੇ ਸਰੀਰ ਦੇ ਬਾਰੇ ਹੋਣਾ ਚਾਹੀਦਾ। ਜੇ ਸਾਡਾ ਸਰੀਰ ਤੰਦਰੁਸਤ ਨਹੀਂ, ਹੈਲਦੀ ਨਹੀਂ, ਹਰ ਵਕਤ ਹਾਈ ਹਾਈ ਕਰਦੇ ਰਹਿੰਦੇ ਹਾਂ, ਹਰ ਵਕਤ ਥੱਕੇ ਟੁੱਟੇ ਰਹਿੰਦੇ ਹਾਂ, ਬਿਮਾਰੀਆਂ ਕਾਰਨ ਹਸਪਤਾਲਾਂ ਦੇ ਚੱਕਰ ਹੀ ਮਾਰਨੇ ਪੈਂਦੇ ਨੇ, ਤਾਂ ਫਿਰ ਸੋਚ ਕੇ ਦੇਖ ਲਓ ਕਿ ਅਸੀਂ ਮਿਹਨਤ ਕਰਕੇ ਰੁਪਏ ਪੈਸੇ ਕਿਵੇਂ ਕਮਾ ਸਕਦੇ ਹਾਂ। ਜੇ ਰੁਪਏ ਪੈਸੇ ਨਹੀਂ ਕਮਾਵਾਂਗੇ ਤਾਂ ਆਪਣੇ ਪਰਿਵਾਰ ਦਾ ਢਿੱਡ ਕਿਵੇਂ ਭਰਾਂਗੇ। ਜੇ ਹਰ ਵਕਤ ਮੋਢੇ ਗੋਡੇ ਹੀ ਦੁਖਦੇ ਰਹਿਣ, ਸੁਸਤੀ ਹੀ ਪਈ ਰਹੇ, ਆਲਸੀ ਜੇ ਬਣੇ ਰਹੀਏ, ਕੰਮ ਕਰਨ ਨੂੰ ਜੀ ਨਾ ਕਰੇ, ਤਾਂ ਫਿਰ ਅਸੀਂ ਭਜਨ ਕਦੋਂ ਕਰਾਂਗੇ। ਜੇ ਭਜਨ ਨਹੀਂ ਕਰਾਂਗੇ ਤਾਂ ਫਿਰ ਸਾਡੀ ਜ਼ਿੰਦਗੀ ਦਾ ਜਿਹੜਾ ਅਲਟੀਮੇਟ ਗੋਲ ਆ ਉਹਨੂੰ ਪ੍ਰਾਪਤ ਕਿਵੇਂ ਕਰਾਂਗੇ। ਇਸ ਕਰਕੇ ਪੂਰਨ ਸੰਤ ਮਹਾਤਮਾ ਭਾਵੇਂ ਉਹ ਕਿਸੇ ਵੀ ਸਮੇਂ ਦੇ ਅੰਦਰ ਆਏ ਹੋਣ, ਕਿਸੇ ਵੀ ਮੁਲਕ ਦੇ ਰਹਿਣ ਵਾਲੇ ਹੋਣ, ਕਿਸੇ ਵੀ ਧਰਮ ਦੇ ਨਾਲ ਸੰਬੰਧ ਰੱਖਦੇ ਹੋਣ, ਸਾਰੇ ਦੇ ਸਾਰੇ ਸਾਨੂੰ ਇੱਕ ਗੱਲ ਸਮਝਾਉਂਦੇ ਨੇ ਕਿ ਸਾਨੂੰ ਕਦੇ ਵੀ ਮਾਸ, ਸ਼ਰਾਬ ਅਤੇ ਹੋਰ ਪ੍ਰਕਾਰ ਦੇ ਨਸ਼ਿਆਂ ਤੋਂ ਬਚਣਾ ਚਾਹੀਦਾ। नशे नहीं करना चाहिए। सानू सारा नू पता है कि जिहड़ी फिजिकल बॉडी है, फिजिकल हैल्थ है, उन्हूं जिउंदा रखन दे लई, उन्हूं कायम रखन दे लई सानू खुराक दी, भोजन दी लोड़ है। खुराक जां भोजन ओह चंगा है जो सात्विक होवे, जिस दे खान दे नाल बुरे बुरे विचार पैदा ना होन, शरीर नू बीमारियां ना लगन, शरीर नू कोई कष्ट ना होवे। इसे करके गुरु साहब गुरु नानक देव जी ने कहा सी, बाबा होर खाना खुशी खुआर, जित खादे तन पीड़िए, मन में चले बिकार। भाव जिहो जिहा खाओ अन्न तिहो जिहा होवे मन, जिहो जिहियां चीज़ां अंदर सिटांगे उस तरह की साड़ी सोच पैदा हो जाएगी। असी जिवें कि मैं पहला दस्सिया, हुण आपां सोचांगे दस्सांगे कि वैष्णू भोजन कहिंदे किहनूं ने, किन्ने प्रकार दा हुंदा है, इहदी रूहानीयत विच की इंपोर्टेंस है, वैजीटेरियन ते नॉन वैजीटेरियन च की फर्क है, किहड़े टाइम खाना है, किन्ना खाना है, किवें खाना है, इस तरह के सवालों के उत्ते आपां सिंपल तरीके नाल गलबात करांगे। पहली गल कि वैजीटेरियन भोजन, वैष्णू भोजन कहिंदे किहनूं ने, इहदे विच की चीज़ां आउंदियां ने। ए वैजीटेरियन फूड इनकलूड्स फ्रूट्स, फल आउंदे ने, नट्स हुंदे ने जिवें काजू बदाम पिस्ता, वैजीटेबल सब्जियां हुंदियां ने, ग्रेन्स एंड पल्सिस दालां हुंदियां ने, चावल हुंदे ने, डेयरी प्रोडक्ट्स दुध तों बनियां चीज़ां जिवें मिल्क, चीज़, योगर्ट, बटर मिल्क, ये सारियां दुध तों बनियां चीज़ां ने। यह सारिया जिहड़ियां चीज़ां ने यह वैजीटेरियन फूड दे नाल संबंधित ने, इस वैजीटेरियन फूड दे विच आउंदियां ने। ते दूसरे पासे जिहड़ा नॉन वैजीटेरियन है उहदे विच कहड़ियां कहड़ियां आउंदियां ने, चिकन, बीफ, पोर्क, एग, फिश, रेड मीट, ऑल टाइप्स ऑफ मीट, इट कैन बी स्नेक, सप भी हो सकते ने, रैट चूहे भी हो सकते ने, डॉग्स भी हो सकते ने, सच्ची गल है, लोग खाते ने। मैं खुद चाइना दे विच गया सीगा, मैं उन्होंने कहा सी वैष्णू भोजन खावांगे जिहड़ा सानू लैके गया, ते मैं उन्होंने मजाक च कहता, मैं कहा वैष्णू भोजन कुत्ता ना कहो, कहिंदा हाँ सर मैन्यू दे विच असीं छोटा कुत्ता रखा जिहनूं कतूरा कहने आ। सो लोग उत्थे सब कुछ खांदे ने। सो इह नॉन वैज दीआं निशानियां ने। हुण जे असीं देखणा होवे मैडिकल पॉइंट ऑफ व्यू दे नाल कि जिहड़ा वैजीटेरियन फूड है उहदे हैल्थ दे विच की फायदे ने, ते नॉन वैज दे विच की फायदे ने, बहस करनी नहीं, सिंपल तरीके नाल गल इह है कि जिहड़ा नॉन वैजीटेरियन फूड है ना, इह नॉन वैजीटेरियन फूड इज़ रिच इन प्रोटीन एंड विटामिन बी, स्ट्रेंथन अवर मसल्स एंड हैल्प दम ग्रो फास्ट, मसल बनाउंदा ते छेती मसल बधाउंदा। इट आलसो हैल्प्स टू मेनटेन बॉडी स्टैमिना एंड होमोग्लोबिन, ये नॉन वैज के फायदे ने। पर एक ख्याल रखो नुकसान बड़ा की है, बट मीट प्रोडक्ट्स जिहड़ियां मीट दियां बनियां हुई चीज़ां ने, मांस है, मच्छी है, बट मीट प्रोडक्ट्स आर लोडेड विद सैचूरेटिड फैट, फैट बहुत होंगी है, तुम देखो जो मीट खाते ना किड्डे किड्डे मोटे हुए होंगे ने, विच इनक्रीज द रिस्क ऑफ हार्ट डिजीज, वो हार्ट की जो दिल दी बीमारियां बढ़ जांदियां ने जो मीट खाई जाने तुम। तो दूसरे पासे जिहड़ा वैजीटेरियन फूड है, वैजीटेरियन फूड आर रिच इन फाइबर, एंटीऑक्सीडेंट, विटामिन्स एंड मिनरल्स, स्ट्रेंथन अवर इम्यून सिस्टम एंड डाइजेशन, इट हैज ए लॉन्गर लाइफ स्पैन, लोअर रिस्क ऑफ हार्ट डिजीज, लोअर कोलेस्ट्रॉल लेवल, मेनटेन अवर ब्लड प्रेशर, हैल्दी बीएमआई कहते हैं बॉडी मास इंडैक्स, भी किन्ना भार होना चाहिए, किन्ना भार है, किन्नी हाइट है, सारियां गल्लां ये वैजीटेरियन फूड दे विच हुंदियां। जे नॉन वैज है उहदा पता ही नहीं किधर नूं शरीर भज्जे। अकॉर्डिंग टू मैडिकल एक्सपर्ट्स ए वैजीटेरियन डाइट, ए वैजीटेरियन फूड हैल्प्स मेनटेन वेट इन द लोंग रन। जे आपां सिख धर्म की गल करिए, गुरद्वारियां की गल करिए, ओनली सारे गुरुद्वारों के मोस्टली, मैंने बाला तो नहीं पता जिन्ने के मैं देखे ने सारे दे ही कह लाने, ओनली लैक्टो वैजीटेरियन फूड इज सर्वड इन ऑल गुरुद्वारा, बट सिख जिहड़े लोग ने, सिक्स आर फ्री टू चूज ए वैजीटेरियन और नॉन वैजीटेरियन। कुछ लोग सिख जिहड़े ने वो वैष्णु भोजन खाते हैं, कुछ नॉन वैज भी खाते हैं, दे आर फ्री, बट गुरुद्वारों के मोस्ट ऑफ द गुरुद्वारा पर जिन्ने के मैं देखे ने कत्थे उत्थे प्योर वैष्णु भोजन ही वरताया जाता, लंगर लगता है। इंडिया के देख लो 38% लोग ने वैजीटेरियन ने, इजराइल च 13% ने, ताइवान च 10% ने, तो इटली च 10% ने, तो यूएसए 3% ने, ਮਜ਼ੇਦਾਰ ਗੱਲ ਇਹ ਹੈ ਕਿ ਜਿਹੜਾ ਬੈਲਜੀਅਮ ਦੇਸ਼ ਹੈ ਨਾ, ਉੱਥੇ ਹਰ ਵੀਰਵਾਰ ਨੂੰ ਕੋਈ ਵੀ ਬੰਦਾ ਮੀਟ ਨਹੀਂ ਖਾਂਦਾ। ਆਹ ਜਿਹੜਾ ਸਾਡੇ ਨਾਲ ਇੰਗਲੈਂਡ ਹੈ, 1908 ਤੋਂ ਪਹਿਲਾਂ ਜਿੰਨੇ ਵੀ ਹੋਸਪਿਟਲ ਸੀਗੇ ਸਾਰਿਆਂ ਦੇ ਵਿੱਚ ਨੌਨ ਵੈਜ ਫੂਡ ਹੀ ਪੇਸ਼ੈਂਟ ਨੂੰ ਦਿੱਤਾ ਜਾਂਦਾ ਸੀ, ਪਰ 1908 ਦੇ ਵਿੱਚ ਪਹਿਲੀ ਵਾਰ ਵੈਜੀਟੇਰੀਅਨ ਫੂਡ ਵੀ ਦੇਣਾ ਸ਼ੁਰੂ ਕੀਤਾ। ਹਿੰਦੂ ਫਿਲਾਸਫੀ ਨੂੰ ਜੇ ਅਸੀਂ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਉਹਦੇ ਵਿੱਚ ਜਿਹੜਾ ਭੋਜਨ ਹੈ ਤਿੰਨ ਪ੍ਰਕਾਰ ਦਾ। ਇੱਕ ਨੂੰ ਰਜਸ ਕਹਿੰਦੇ ਨੇ, ਸੱਤਵਿਕ, ਰਜਸ ਐਂਡ ਤਮੇ। ਸੱਤਵਿਕ ਦੇ ਵਿੱਚ ਉਹੀ ਫਰੂਟ ਫਲ ਸਬਜ਼ੀਆਂ ਆ ਜਾਂਦੀਆਂ ਨੇ, ਅਤੇ ਜਿਹੜਾ ਤਮਸ ਹੈ ਰਜਸ ਹੈ ਹੈ ਉਹ ਵੀ ਵੈਜੀਟੇਰੀਅਨ ਹੀ, ਪਰ ਉਹਦੇ ਵਿੱਚ ਖੱਟੀਆਂ ਮਿੱਠੀਆਂ ਦਾਲਾਂ ਤੜਕੇ ਲਾ ਕੇ ਬਣਾ ਜਿਹੜੀਆਂ ਚੀਜ਼ਾਂ ਬਣਾਉਣੀਆਂ ਉਹਨਾਂ ਨੂੰ ਕਹਿੰਦੇ ਹਾਂ, ਜਿਹਦੇ ਨਾਲ ਸਾਨੂੰ ਜੀਭ ਦੇ ਸਵਾਦ ਚਸਕੇ ਵੱਧਦੇ ਨੇ। ਉਹ ਸਿੰਪਲ ਭੋਜਨ ਹੈ ਸਾਧਵਿਕ, ਇਹਦੇ ਨਾਲ ਜੀਭ ਦੇ ਚਸਕੇ ਵੱਧਦੇ ਨੇ। ਅਤੇ ਜਿਹੜੀ ਤਮਸ ਹੈ ਉਹਦੇ ਵਿੱਚ ਹਰ ਪ੍ਰਕਾਰ ਦਾ ਮਾਸ, ਮੱਛੀ, ਆਂਡੇ, ਸ਼ਰਾਬ, ਨਸ਼ੇ ਆਉਂਦੇ ਨੇ। ਦੇਖ ਲਓ ਜਿੰਨੇ ਵੀ ਧਰਮ ਨੇ ਨਾ ਦੁਨੀਆਂ ਦੇ, ਹਰ ਧਰਮ ਸਾਨੂੰ ਪਿਆਰ ਨਾਲ ਸਮਝਾਉਂਦਾ ਹੈ ਕਿ ਸਾਡੀ ਖੁਰਾਕ ਕੇਵਲ ਵੈਸ਼ਨੂੰ ਹੀ ਹੋਣੀ ਚਾਹੀਦੀ ਹੈ। ਤੁਲਸੀਦਾਸ ਜੀ ਕਹਿੰਦੇ ਨੇ, ਦਇਆ ਧਰਮ ਦਾ ਮੂਲ ਹੈ, ਬੇਸ ਹੈ। ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਧੌਲ ਧਰਮ ਦਇਆ ਕਾ ਪੂਤ। ਕਬੀਰ ਸਾਹਿਬ ਨੇ ਇੱਕ ਬੜੀ ਸੁੰਦਰ ਬੱਕਰੀ ਦੀ ਉੱਤੇ, ਗੋਟ ਦੇ ਉੱਤੇ ਐਗਜ਼ਾਮਪਲ ਦਿੱਤੀ। ਕਬੀਰ ਸਾਹਿਬ ਲਿਖਦੇ ਨੇ, ਕਬੀਰ ਬੱਕਰੀ ਪਾਤੀ ਖਾਤ ਹੈ। ਪਾਤੀ ਕਹਿੰਦੇ ਨੇ ਕਾਫੂਸ ਨੂੰ, ਬੱਕਰੀ ਪਾਤੀ ਖਾਤ ਹੈ, ਉਹ ਕਾਫੂ ਖਾਂਦੀ ਹੈ, ਕਾਸਫੂਸ ਖਾਂਦੀ ਹੈ, ਤਾਂ ਕਿ ਕਾਢੀ ਖਾ, ਤਾਂ ਵੀ ਅਸੀਂ ਉਹਨੂੰ ਮਾਰ ਦਿੰਦੇ ਹਾਂ, ਉਹਨੂੰ ਸਜ਼ਾ ਇਸ ਕਰਕੇ ਦਿੰਦੇ ਹਾਂ ਵੀ ਤੂੰ ਕਾਫੂਸ ਖਾਂਦੀ ਹੈ। ਜੋ ਬੱਕਰੀ ਕੋ ਖਾਤ ਹੈ ਤਿਨਕਾ ਕੈਸੇ ਹਾਲ। ਪਰ ਸੋਚ ਕੇ ਦੇਖ ਲਓ, ਜਿਹੜੇ ਬੱਕਰੀਆਂ ਨੂੰ ਮਾਰ ਮਾਰ ਕੇ ਖਾਂਦੇ ਨੇ, ਉਹਨਾਂ ਦਾ ਕਿਹੋ ਜਿਹਾ ਹਾਲ ਹੋਊਗਾ? ਬੱਕਰੀ ਦਾ ਹਾਲ ਤਾਂ ਬੁਰਾ ਹੋਇਆ ਕਿ ਉਹਨੇ ਕਾਫੂਸ ਖਾਧੀ, ਉਹ ਆਪਣੀ ਲਾਈਫ ਕਰਨੀ ਪਈ। ਜਿਹੜੇ ਬੱਕਰੀ ਨੂੰ ਖਾ ਜਾਂਦੇ ਨੇ ਉਹਦਾ ਕੀ ਹਾਲ ਹੋਊਗਾ, ਕਿੰਨਾ ਬੁਰਾ ਹਾਲ ਹੋਊਗਾ? ਇਸੇ ਕਰਕੇ ਕਬੀਰ ਸਾਹਿਬ ਨੇ ਸਾਨੂੰ ਸਮਝਾਇਆ ਸੀ, ਕਹਿਤਾ ਹੂੰ ਕਹਿ ਜਾਤ ਹੂੰ, ਕਹਾ ਜੋ ਮਾਨ ਹਮਾਰ, ਜਾ ਕਾ ਗਲਾ ਤੁਮ ਕਾਟ ਹੋ, ਵੋ ਫਿਰ ਕਾਟ ਤੁਮਾਰ। ਕਿ ਜਿਹਦਾ ਗਲਾ ਤੁਸੀਂ ਕੱਟਦੇ ਹੋ ਨਾ, ਇੱਕ ਦਿਨ ਉਹ ਤੁਹਾਡਾ ਵੀ ਗਲਾ ਕੱਟੂਗਾ। ਕਿਉਂਕਿ ਜੋ ਬੰਦੇ ਹੈ ਖੁਦਾ ਕੇ, ਉਹ ਸਭ ਸੇ ਮੁਹੱਬਤ ਕਰਤੇ ਹੈ। ਜਿਹੜੇ ਪਰਮਾਤਮਾ ਨੂੰ ਪਿਆਰ ਕਰਦੇ ਨੇ, ਉਹ ਪਰਮਾਤਮਾ ਦੀ ਖਲਕਤ ਨੂੰ ਵੀ ਪਿਆਰ ਕਰਦੇ ਨੇ। ਅੱਜ ਦੇ ਜਿਹੜਾ 20-21 ਸਦੀ ਹੈ, ਇਹਦੇ ਵਿੱਚ ਵੈਜੀਟੇਰੀਅਨ ਫੂਡ ਦੀਆਂ ਵੈਸੇ ਤਾਂ 12-13 ਕਿਸਮਾਂ ਨੇ, ਪਰ ਮੁੱਖ ਤੌਰ ਦੇ ਉੱਤੇ 3 ਕਿਸਮਾਂ ਜਿਹੜੀਆਂ ਨੇ ਉਹ ਪ੍ਰਚਲਿਤ ਨੇ। ਇੱਕ ਹੈ, ਇੱਕ ਨੂੰ ਕਹਿੰਦੇ ਨੇ ਲੈਕਟੋ ਵੈਜੀਟੇਰੀਅਨ ਫੂਡ, ਲੈਕਟੋ LACTO, ਗੂਗਲ ਕਰਕੇ ਦੇਖ ਲਿਓ ਵੈਜੀਟੇਰੀਅਨ ਫੂਡ। ਇਹਦੇ ਵਿੱਚ ਸਾਰੇ ਡੈਰੀ ਪ੍ਰੋਡਕਟਸ, ਦੁੱਧ ਦਹੀਂ, ਦੁੱਧ ਤੋਂ ਬਣੀਆਂ ਚੀਜ਼ਾਂ ਜਿਵੇਂ ਦੁੱਧ ਹੋ ਗਿਆ, ਦਹੀਂ ਹੋ ਗਿਆ, ਮੱਖਣ ਹੋ ਗਈ, ਲੱਸੀ ਹੋ ਗਈ ਜਾਂ ਕੁਛ ਹੋਰ ਚੀਜ਼ਾਂ ਜਿਹੜੀਆਂ ਦੁੱਧ ਤੋਂ ਬਣਦੀਆਂ ਨੇ। ਤਾਂ ਇਸ ਤੋਂ ਇਲਾਵਾ ਫਲ, ਸਬਜ਼ੀਆਂ, ਨਟਸ ਜਿਵੇਂ ਕਾਜੂ, ਬਦਾਮ, ਅਖਰੋਟ, ਸੌਗੀ, ਕੋਕੋਨਟ, ਹਰ ਪ੍ਰਕਾਰ ਦੇ ਸੀਡਸ, ਬੀਜ ਵੀ ਜਿਵੇਂ ਖਰਬੂਜੇ ਦੇ, ਤਰਬੂਜ ਦੇ। ਪਰ ਇੱਕੋ ਸ਼ਰਤ ਹੈ ਲੈਕਟੋ ਵੈਜੀਟੇਰੀਅਨ ਦੇ ਵਿੱਚ, ਕਿ ਇਹਦੇ ਵਿੱਚ ਨੋ ਐਨੀਮਲ ਫਲੈਸ਼, ਕੋਈ ਮਾਸ ਨਹੀਂ ਹੁੰਦਾ, ਨਾ ਆਂਡੇ ਹੁੰਦੇ ਨੇ, ਨਾ ਮੱਛੀ ਹੁੰਦੀ ਹੈ। ਦੂਜੀ ਲੈਕਟੋ ਵੈਜੀਟੇਰੀਅਨ ਦੇ ਨਾਲ ਇੱਕ ਹੋਰ ਕਿਸਮ ਹੈ ਦੁਨੀਆਂ ਦੇ ਵਿੱਚ ਪ੍ਰਚਲਿਤ, ਉਹਨੂੰ ਕਹਿੰਦੇ ਲੈਕਟੋ ਓਵੋ, LACTO, ਲੈਕਟੋ ਓਵੋ, OVO। ਲੈਕਟੋ ਓਵੋ ਦੇ ਵਿੱਚ ਸਾਰਾ ਕੁਛ ਲੈਕਟੋ ਵੈਜੀਟੇਰੀਅਨ ਨਾਲ ਹੈ, ਪਰ ਇਹਦੇ ਵਿੱਚ ਅਸੀਂ ਆਂਡੇ ਖਾ ਸਕਦੇ ਹਾਂ, ਐਗਸ ਖਾਣ ਦੀ ਆਗਿਆ ਹੈ। ਕਿਸੇ ਤੁਹਾਨੂੰ ਕੋਈ ਗਲਤੀ ਨਾ ਕਹਿ ਦੇ ਵੀ ਮੈਂ, ਤੁਸੀਂ ਕਹੋ ਵੈਜੀਟੇਰੀਅਨ, ਉਹ ਕਹੋ ਲੈਕਟੋ ਓਵੋ, ਤੁਸੀਂ ਕਹੋ ਨਹੀਂ ਲੈਕਟੋ ਓਵੋ ਨਹੀਂ, ਮੈਂ ਤਾਂ ਪਿਓਰ ਲੈਕਟੋ ਵੈਜੀਟੇਰੀਅਨ। ਤੀਜੀ ਕਿਸਮ ਹੈਗੀ ਵੀਗਨ ਦੀ, ਵੀਗਨ ਹੁੰਦੀ ਹੈ ਅੱਜ ਕੱਲ੍ਹ ਉਦੋਂ ਵੀ ਸਖ਼ਤ ਹੈ ਕਿ ਦੇਖੋ ਨਾ, ਜਿਹੜੀ ਸਾਤਵਿਕ ਭੋਜਨ ਹੈ, ਵੈਸ਼ਨੂੰ ਭੋਜਨ ਦੇ ਵਿੱਚ ਡੈਰੀ ਪ੍ਰੋਡਕਟਸ, ਦੁੱਧ ਤੋਂ ਬਣੀਆਂ ਚੀਜ਼ਾਂ ਅਲਾਊਡ ਨੇ, ਪਰ ਵੀਗਨ ਦੇ ਵਿੱਚ ਦੁੱਧ ਤੋਂ ਬਣੀਆਂ ਚੀਜ਼ਾਂ ਵੀ ਨਹੀਂ ਖਾਂਦੇ। ਉਸ ਦਾ ਜਿਹੜਾ ਸਬਸਟੀਚਿਊਟ ਹੈ ਉਹ ਕੱਢਿਆ ਉਹਨਾਂ ਨੇ ਸੋਇਆ ਤੋਂ, ਸੋਇਆ ਦਾ ਦੁੱਧ ਪੀਂਦੇ ਨੇ, ਸੋਇਆ ਦਾ ਮੱਖਣ ਖਾਂਦੇ ਨੇ, ਸੋਇਆ ਦਾ ਦਹੀਂ ਖਾਂਦੇ ਨੇ। ਕਾਰਨ ਇਹ ਹੈ, ਉਹ ਕਹਿੰਦੇ ਜਿਹੜਾ ਦੁੱਧ ਹੈ ਉਹ ਵੀ ਜਾਨਵਰਾਂ 'ਚੋਂ ਹੀ ਆਉਂਦਾ ਨਾ, ਸੋ ਇਸ ਕਰਕੇ ਉਹ ਜਿਹੜੇ ਵੀਗਨ ਵਾਲੇ ਨੇ ਉਹ ਦੁੱਧ ਦੀਆਂ ਬਣੀਆਂ ਚੀਜ਼ਾਂ ਵੀ ਨਹੀਂ ਖਾਂਦੇ। ਇੱਥੋਂ ਤੱਕ ਕਿ ਉਹ ਹਨੀ ਵੀ ਨਹੀਂ ਖਾਂਦੇ, ਜਿਹੜਾ ਆਪਣਾ ਸ਼ਹਿਦ ਹੁੰਦਾ ਉਹ ਕਹਿੰਦੇ ਉਹ ਮੱਖੀਆਂ 'ਚੋਂ ਆਉਂਦਾ ਲਾਈਫ ਦੇ ਵਿੱਚੋਂ, ਜੈਲਟਿਨ ਵੀ ਨਹੀਂ ਖਾਂਦੇ। ਕੈਨੇਡਾ, ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਦੇ ਵਿੱਚ ਅੱਜ ਵੀਗਨ ਜਿਹੜੇ ਸਟੋਰ ਨੇ ਬੜੇ ਪਾਪੂਲਰ ਹੋ ਰਹੇ ਨੇ, ਲੋਕ ਨਾ ਡੈਰੀ ਪ੍ਰੋਡਕਟਸ ਤੋਂ, ਦੁੱਧ ਤੋਂ ਵੀ, ਜੇ ਦੁੱਧ ਤੋਂ ਬਣੀਆਂ ਚੀਜ਼ਾਂ ਤੋਂ ਵੀ ਬਚਣ ਦੀ ਕੋਸ਼ਿਸ਼ ਕਰਦੇ ਨੇ। ਆਹ ਸਾਡੇ ਮਿਸੀਸਾਗਾ ਦੇ ਵਿੱਚ ਮੈਨੂੰ ਪਿਛਲੇ ਸਾਲ ਜਾਣ ਦਾ ਮੌਕਾ ਮਿਲਿਆ ਵੀਗਨ 'ਚ, ਮੈਂ ਸੋਚਿਆ ਪਤਾ ਨਹੀਂ ਉੱਥੇ ਕੀ ਕੁਛ ਹੋਣਾ ਤਾਂ ਹੈ ਨਹੀਂ, ਪਰ ਬੜਾ ਆਨੰਦ ਆਇਆ, ਬਹੁਤ ਵਧੀਆ ਖਾਣਾ ਸੀਗਾ, ਸਸਤਾ ਵੀ ਸੀ, ਅਤੇ ਦੇਖਿਆ ਪੂਰਾ ਰੈਸਟੋਰੈਂਟ ਭਰਿਆ ਹੋਇਆ ਸੀ। ਸੋ ਮੇਰੇ ਪਿਆਰੇ ਸਰੋਤਿਓ ਦੇ ਦਰਸ਼ਕੋ, ਇੱਕ ਗੱਲ ਦਾ ਖਿਆਲ ਰੱਖੀਓ ਹੁਣ, कि जदों भी तुसी कदे हवाई जहाज का सफर करना होवे किते भी जाना होवे हवाई जहाज दे विच फूड दियां बखो बखरियां किस्मां ने क्योंकि वख वख देशां दे एरोप्लेन चलते ने कदे असी लफ्तांजा च जाने आ किते असी एशिया पैसिफिक दे विच जाने आ किते असी एयर कनेडा जाने आ किते असी डेल्टा दे विच जाने आ किते असी रशियन फ्लाइट लैने आ कदे असी कोई कोरिया दी फ्लाइट लैने आ सो हर देश दे विच खाना जिहड़ा हैगा ओह अलग अलग ओहदा नाम है ख्याल रखियो क्योंकि अजकल जिहड़े बच्चे ने ओह दुनिया दे विच पढ़ाई दे लई बहुत आ रहे ने इसी तरह पेरेंट्स भी सुपर वीजा ते विजिटर वीजा ते आ रहे ने ते ओह कदे भंबल भूसे च पै जांदे ने भी किहड़ा खाना खाना है सो इस करके जिहाज ने उन्हां दे विच वख वख नौं ने इस करके मैं थोड़ा जिहा तुहानूं दस्सना चाहुंदा कई बार वह कहिंदे ने तुसीं कहिंदे असीं तां जी वैजीटेरियन पर वह कहिंदे ने एशियन वैजीटेरियन लैणा तुसीं कहिंदे हाँ 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 असीं एशिया दे रहिण वाले आ उत्थे भाई साहब जिहड़े वैष्णू ने ना एशिया दे ख्याल रखो कि एशिया दे जिहड़े जदों असीं कहिंदे वैजीटेरियन ने उहदे विच कदे कदे सिंगापुर दी रोटी पराठा भी आ जांदा है श्रीलंका भी एशियन कंट्री उहदे विच करी फीस्ट भी आ जांदी है कोरिया की किमची भी आ जाती है इंडोनेशिया की सेठ भी आ जाती है ये सारे मीट दी किस्मां ने तुसीं कहोगे असीं तां कहा सी उन्हां नूं एशियन वैजीटेरियन दे दो ये जिन्हें चीज़ां ने जो तुसीं एशियन वैजीटेरियन तो उहदे विच तुहानूं मीट भी मिल जाता चीज़ां की रूपरेखा सानूं पता ही नहीं लगता की है जहाज बैठे नूं उत्थे कहो भी सानूं तां हिंदू मील चाहिए जिहड़े वैजीटेरियन है सो हिंदू मील दे विच उही है जिहड़ा सात्विक दे विच है जिहड़ा वैष्णू दे विच है ते दूजी गल जे तुसीं प्याज या लसन नहीं खाते फिर हिंदू मील ना कहो फिर कहो जैनी मील जैन जिहड़े जैनी हुंदे मूंह पट्टी बंद ने उहदा अगे उहदे विच फिर प्याज ते लसन भी नहीं मिलता जे तुसीं दुध दीआं बणीआं चीज़ां भी नहीं खाते फिर उहनूं कहो वीगन भी सोया प्रोडक्ट दिओ दाल सब्जियां जो मर्जी दिओ ते उह इह ना कहो भी वीगन दे विच आइसक्रीम भी वधीआ हुंदी आ उहनां दी सोया दी बनी हुई सो तुसीं वीगन कह दिओ हुण जिहड़े हैगे नॉन वैज खाण वाले उह भी ख्याल रखियो क्योंकि बहुते बंदे नॉन वैज खाने वाले ने वह भी जो जहाज से सफर करते हैं ना जे तो कहोगे नॉन वैज फिर सोनू मिलेगा झड़का चिकन मटन अंडे फिश तो जे तुसी मुस्लिम हो तो कहो असी मुस्लिम मील लैना वो जो झड़का नहीं हुंदा वो हलाल हुंदा हलाल ही तुहानू मीट मिलता जिमें लैम होगी गोट होगी बीफ होगी चिकन होगी सो मैं तां करके दस्या भी क्योंकि अजकल बहुत सारे लोग हवाई जहाज का सफर करते हैं इस करके उत्थे आ ना ने ख्याल रखियो भी किहड़ा तुसी की चीज़ खानी है वह तुहानू मिल जाए सो इस करके जिहड़े वैजीटेरियन ने वह हिंदू मील कह दिओ ते जिहड़े नॉन वैज ने जिहड़े मुस्लिम नहीं है जिहड़े मुस्लिम ने हलाल कह दिओ मुस्लिम हलाल ते जे दूसरे मुस्लिम नहीं हैगे वह तुसी नॉन वैज कह दिओ सो जे असी ये देखिया जाए कि जिहड़ी बेसिक फिलासफी है ना वैष्णो भोजन की वह एक लाइन के दसना हो लिव एंड लैट लिव जियो आप जियो सानू जीवन का हक है ना असी मरना नहीं चाहते तो साढ़े टीका लबोरटरी जरा कहते असं ए कर लाने वो बाँह जी इन्नी छूई होंगी है तो अं दूजे की गर्दन जानवर की चिकन की गर्दन मरोड़ के बकरी का चूरा कट के दो मिनट लाने सो ये फिलोसफी जी है ना ये गलत है क्योंकि वैष्णो भोजन की फिलोसफी यही है कि आप जियो तो होरां जीवन दो क्योंकि जी जंत सब उसके सब नाकस होई जीसस क्राइस्ट ने कहा सी लव दाई नेवर एंड ऑल क्रिएचर्स आर अवर नेवर्स के जिन्हें भी आले दुआले रहिंदे ने मुर्गियां घुग्गियां कबूतर जो भी रहिंदे ने वह साडे नेवर्स ने ते उस जिथे असीं इंसान नूं प्यार करदे हां उत्थे जानवरां नूं भी प्यार करो हजूर महाराज चरण सिंह जी समझाया करदे सन कि इफ वी किल वी विल बी किल जे तुसीं मारोगे तुहाडी भी मौत होगी तुहानूं भी लोग मारनगे सो सानूं चाहिदा है कि किसी का गला कटन की थां भजन सिमरन करके अपने अंदर का रस्ता साफ करिए सानू चाहिदा है कि असी अपनी जिन्नी भी भुख है उस तो थोड़ा खाइए ब्याह शादियां विच बैंकुट हालां विच जाके प्लेटां भर भर के खाण नाल जो आउंदा आउण दिओ दी आदत करके सानू कई बार हजम करना औखा हो जांदा है कई बार जदों असी लोड़ तो ज़्यादा खा लैंदे ना जदों घर आउंदे आ फिर भज्जे भज्जे कदे हजमुल्ले दीआं चूरनियां गोलियां खांदे आ कदे स्प्राइट विच नींबू जीरा काला नून पा के पीना पैंदा है कदे जवैन दा फक्का मारदे आ कदे ईनू लैंदे आ ते कई बार जदों काम इन्हां नाल भी नहीं सरदा फिर असी वॉमटिंग करदे आ सारा घर गंदा कर दिंदे आ सोच के देख लो असी खाण लई नहीं पैदा होए कि जो भी आउंदा ढिड विच सुट्टी जाओ सगों खाना तां साडे लई बनाया गया सी सानू खाना उन्ना ही खाना चाहिदा जिन्ना सानू जरूरत होवे थोड़ा थोड़ा करके खा लो ਸਾਡੇ ਨਾਲੋਂ ਤਾਂ ਜਾਨਵਰ ਹੀ ਚੰਗੇ ਨੇ, ਕਿਉਂਕਿ ਉਹ ਉਦੋਂ ਹੀ ਮੂੰਹ ਮਾਰਦੇ ਨੇ ਜਦੋਂ ਉਹਨਾਂ ਨੂੰ ਭੁੱਖ ਲੱਗੀ ਹੋਵੇ, ਬਿਨਾਂ ਮਤਲਬ ਹਰ ਵਕਤ ਉਹ ਨਹੀਂ ਖਾਂਦੇ। ਦੂਸਰਾ, ਜਿਹੜੇ ਪਸ਼ੂ ਨੇ ਉਹ ਉਨਾ ਹੀ ਖਾਂਦੇ ਨੇ ਜਿੰਨੀ ਉਹਨਾਂ ਦੀ ਭੁੱਖ ਹੋਵੇ। ਕਦੇ ਤੁਸੀਂ ਗਊਸ਼ਾਲਾ ਦੇ ਵਿੱਚ ਜਾ ਕੇ ਹੜੇ ਪੱਠੇ ਜਾਂ ਗੁੜ ਗਊਆਂ ਨੂੰ ਖਵਾ ਕੇ ਦੇਖੋ, ਜਦੋਂ ਉਹ ਰੱਜ ਜਾਂਦੀਆਂ ਨੇ ਫਿਰ ਉਹ ਦੁਬਾਰਾ ਮੂੰਹ ਨਹੀਂ ਮਾਰਦੀਆਂ। ਪਰ ਸਾਡੀ ਜੀਭ ਕਦੇ ਨਾ ਹੀ ਨਹੀਂ ਕਰਦੀ, ਜਿਹੜੇ ਅਸੀਂ ਮਨੁੱਖ ਹਾਂ। ਪਹਿਲਾਂ ਕਦੇ ਜਾਂਦੇ ਰੈਸਟੋਰੈਂਟ 'ਚ, ਪਹਿਲਾਂ ਕਹਿੰਦੇ ਸੂਪ ਆਉਣ ਦਿਓ ਜੀ, ਸੂਪ ਤੋਂ ਬਾਅਦ ਸਨੈਕ ਕਿੰਨੇ ਤਰ੍ਹਾਂ ਦੇ ਆ ਜਾਂਦੇ ਨੇ, ਫਿਰ ਕਹਿੰਦੇ ਜੀ ਮੇਨ ਕੋਰਸ ਆ ਗਿਆ, ਮੇਨ ਕੋਰਸ ਤੋਂ ਬਾਅਦ ਸਵੀਟ ਡਿਸ਼ ਦਿਓ ਜੀ, ਸਵੀਟ ਡਿਸ਼ ਤੋਂ ਬਾਅਦ ਚਾਹ ਕੌਫੀ ਪੀ ਲਓ ਜੀ, ਫਿਰ ਜਦੋਂ ਜਾਣ ਲੱਗਦੇ ਆ ਫਿਰ ਮੁੱਠੀ ਭਰ ਕੇ ਸੌਂਫ ਦੀ ਮੂੰਹ 'ਚ ਮਾਰ ਲੈਂਦੇ ਹਾਂ, ਜਾਂ ਪਾਣ ਖਾ ਕੇ ਸੜਕਾਂ ਲਾਲ ਕਰਕੇ ਗੰਦ ਪਾ ਦਿੰਦੇ ਹਾਂ। ਅਸੀਂ ਤਾਂ ਕਈ ਵਾਰ ਦੂਜਿਆਂ ਦਾ ਹਿੱਸਾ ਵੀ ਹੜੱਪ ਕਰ ਜਾਂਦੇ, ਘਰ ਦੇ ਵਿੱਚ ਥੋੜ੍ਹੀ ਚੀਜ਼ ਬਣੀ ਹੁੰਦੀ, ਅਸੀਂ ਇਹ ਨਹੀਂ ਦੇਖਦੇ ਕਿੰਨੇ ਬੰਦੇ ਖਾਣ ਵਾਲੇ, ਅਸੀਂ ਆਪਣੀ ਫੁੱਲ ਵੱਡੀਆਂ ਕੌਲੀਆਂ ਭਰ ਕੇ ਖਾ ਲੈਣੇ, ਸਾਨੂੰ ਤਾਂ ਇਹ ਵੀ ਨਹੀਂ ਕਈ ਵਾਰੀ ਖਿਆਲ ਹੁੰਦਾ ਕਿ ਦੂਜਿਆਂ ਨੇ ਖਾਣਾ, ਜਿੰਨਾ ਕੁ ਭੋਜਨ ਥੋੜ੍ਹਾ ਕਰਕੇ ਖਾ ਲਓ, ਸਾਰੇ ਵੰਡ ਕੇ ਖਾ ਲਓ। ਹਮੇਸ਼ਾ ਖਿਆਲ ਰੱਖੋ ਕਿ ਜਿਹੜਾ ਵੀ ਅਸੀਂ ਵੈਸ਼ਨੂੰ ਭੋਜਨ ਕਿਚਨ ਦੇ ਵਿੱਚ ਤਿਆਰ ਕਰੀਏ ਨਾ, ਉਹ ਪਹਿਲੀ ਗੱਲ ਹੱਕ ਹਲਾਲ ਦੀ ਕਮਾਈ ਦਾ ਹੋਵੇ, ਦੂਜਾ ਜਦੋਂ ਵੀ ਭੋਜਨ ਨੂੰ ਪਕਾਈਏ, ਚਾਹੇ ਉਹ ਸਾਡੀਆਂ ਮਾਵਾਂ ਪਕਾਉਂਦੀਆਂ ਨੇ, ਸਾਡੀਆਂ ਭੈਣਾਂ ਪਕਾਉਂਦੀਆਂ, ਜਾਂ ਅਸੀਂ ਖੁਦ ਪਕਾਉਂਦੇ ਹਾਂ, ਉਹ ਖੁਸ਼ੀ ਖੁਸ਼ੀ ਮਨ ਦੇ ਉੱਤੇ ਟੈਨਸ਼ਨ ਨਾ ਰੱਖੋ, ਸ਼ਾਂਤ ਚਿੱਤ ਹੋ ਕੇ ਰੱਬ ਨੂੰ ਪਾਠ ਕਰਦੇ ਹੋਏ, ਰੱਬ ਨੂੰ ਯਾਦ ਕਰਦੇ ਹੋ, ਘਰ ਦੇ ਵਿੱਚ ਭਜਨ ਸਿਮਰਨ ਲੱਗਿਆ ਹੋਵੇ, ਅਤੇ ਨਾਲ ਨਾਲ ਜਦੋਂ ਵੀ ਭੋਜਨ ਤਿਆਰ ਹੋ ਕੇ ਬੁਰਕੀ ਮੂੰਹ 'ਚ ਪਾਈਏ ਨਾ, ਫਟਾਫਟ ਬੁਰਕੀ ਨਾ ਪਾਓ, ਪਹਿਲਾਂ ਸਟੋਪ, ਪਹਿਲਾਂ ਰੱਬ ਦਾ ਥੈਂਕਸ ਕਰੋ, ਸੋਚ ਕੇ ਦੇਖੋ ਜਿਹੜੇ ਅਸੀਂ ਭੋਜਨ ਫਟਾਫਟ ਸਾਡਾ ਜੀ ਕਰਦਾ ਮੂੰਹ 'ਚ ਪਾ ਲਈਏ, ਕਿੰਨੀ ਦੁਨੀਆ ਰਾਤ ਨੂੰ ਭੁੱਖਾ ਸੌਂਦੀ ਹੈ। ਵੀ ਯਾਰ ਲੱਕੀ ਹੈ ਨਾ ਕਿ ਸਾਨੂੰ ਦੋ ਵਕਤ ਰੋਟੀ ਮਿਲਦੀ ਹੈ, ਉਹ ਵੀ ਭਾਂਤ ਭਾਂਤ ਦੀ ਮਿਲਦੀ ਹੈ, ਇਹ ਸਾਡੀ ਕਮਾਈ ਨਾਲ ਨਹੀਂ ਮਿਲਦੀ, ਇਹ ਪਰਮਾਤਮਾ ਦੀ ਰਹਿਮਤ ਨਾਲ, ਸਾਨੂੰ ਸਾਡੇ ਕਰਮ ਚੰਗੇ ਨੇ ਕਿ ਸਾਨੂੰ ਦੋ ਵਕਤ ਦੀ ਰੋਟੀ ਮਿਲਦੀ ਹੈ। ਇਸ ਕਰਕੇ ਜਿਹੋ ਜਿਹੀ ਮਿਲਦੀ ਹੈ, ਚਾਹੇ 36 ਪ੍ਰਕਾਰ ਦਾ ਭੋਜਨ ਮਿਲਦਾ ਅਤੇ 14 ਪ੍ਰਕਾਰ ਦਾ ਮਿਲਦਾ, 7 ਪ੍ਰਕਾਰ ਦਾ ਮਿਲਦਾ, ਪਰਮਾਤਮਾ ਦਾ ਦੋਨੋਂ ਹੱਥ ਬੰਨ ਕੇ ਥੈਂਕਸ ਕਰੋ। ਕਬੀਰ ਸਾਹਿਬ ਨੇ ਨੌਨ ਵੈਜ ਜਿਹੜੇ ਖਾਂਦੇ ਨੇ, ਜਿਹਦੇ ਵਿੱਚ ਮਾਸ ਮੱਛਲੀ ਭੰਗ ਸ਼ਰਾਬ ਨਸ਼ੇ ਕਰਦੇ ਨੇ, ਉਹਨੂੰ ਕਿਹਾ ਘੋਰ ਮਾੜਾ ਕਿਹਾ, ਕਿਉਂਕਿ ਅਜਿਹੇ ਖਾਣ ਨਾਲ ਸਾਡੇ ਸਾਰੇ ਚੰਗੇ ਕੰਮਾਂ ਦਾ ਫਲ ਹੀ ਖਤਮ ਹੋ ਜਾਂਦਾ। ਕਬੀਰ ਸਾਹਿਬ ਨੇ ਲਿਖਿਆ ਸੀ, ਕਬੀਰ ਭੰਗ ਨਸ਼ਾ ਭੰਗ ਮੱਛਲੀ ਸੂਰਾਪਣ ਜੋ ਜੋ ਪ੍ਰਾਣੀ ਖਾਏ ਤੀਰਥ ਵਰਤ ਨੇਮ ਕੀਏ ਸਭ ਰਸਾਤਲ ਜਾਏ। ਜਿੰਨੇ ਮਰਜ਼ੀ ਤੀਰਥ ਵਰਤਾਂ ਦੇ ਪੁੰਨਦਾਨ ਕਰੀ ਚੱਲੋ, ਜਦੋਂ ਅਸੀਂ ਭੰਗ ਖਾਂਦੇ ਹਾਂ, ਮੱਛਲੀ ਖਾਂਦੇ ਹਾਂ, ਮਾਸ ਖਾਂਦੇ ਹਾਂ, ਇਹਦੇ ਨਾਲ ਫਿਰ ਖਾਣ ਦੇ ਨਾਲ ਤੀਰਥ ਵਰਤ ਕਰਨ ਦਾ ਕੋਈ ਫਾਇਦਾ ਨਹੀਂ, ਕਿਉਂਕਿ ਜਿਸਦਾ ਅਸੀਂ ਗਲਾ ਵੱਢਦੇ ਹਾਂ ਨਾ, ਖਿਆਲ ਰੱਖਿਓ ਉਹਦਾ ਹਿਸਾਬ ਤਾਂ ਦੇਣਾ ਪਊ, ਜਿਹਦਾ ਅਸੀਂ ਗਲਾ ਵੱਢਦੇ ਹਾਂ ਨਾ, ਇੱਕ ਦਿਨ ਸਾਡਾ ਵੀ ਗਲਾ ਵੱਢਿਆ ਜਾਵੇਗਾ। ਐਜ ਯੂ ਸੋ ਸੈਲ ਯੂ ਰੀਪ, ਜਿਹੋ ਜਿਹਾ ਬੀਜੋਗੇ ਨਾ ਉਹੋ ਜਿਹਾ ਕੱਟੋਗੇ, ਇਹ ਪੱਕੀ ਗੱਲ, ਦੁਨੀਆ ਦਾ ਕੁਦਰਤ ਦਾ ਇੱਕ ਨਿਯਮ ਹੈ। ਇਸ ਲਈ ਦੂਸਰਿਆਂ ਦਾ ਮਾਸ ਖਾ ਕੇ ਆਪਣੀ ਗਰਦਨ ਕਟਾਉਣ ਦੇ ਨਾਲੋਂ ਕਬੀਰ ਸਾਹਿਬ ਕਹਿੰਦੇ ਖਿਚੜੀ ਖਾ ਲਓ। ਕਬੀਰ ਖੂਬ ਖਾਣਾ ਖਿਚੜੀ ਜਾਵੇਂ ਅੰਮ੍ਰਿਤ ਲੂਣ ਹੇਰਾ ਫੇਰੀ ਕਾਰਨੇ ਗਲਾ ਕਟਾਵੇ ਕੌਣ, ਕਿ ਆਪਣਾ ਗਲਾ ਕਟਾਉਣ ਨਾਲ ਹੇਰਾ ਫੇਰੀਆਂ ਕਰਕੇ ਮਾੜੇ ਮਾਸ ਖਾ ਕੇ ਉਹਦੇ ਨਾਲ ਤਾਂ ਸਿੰਪਲ ਖਾਣਾ ਦਾਲ ਫੁਲਕਾ ਖਾਓ, ਜਿਵੇਂ ਕਿ ਮੂਵੀ ਹੈ ਮੈਨੂੰ ਯਾਦ ਨਹੀਂ, ਦਾਲ ਰੋਟੀ ਖਾਓ ਪ੍ਰਭੂ ਕੇ ਗੁਣ ਗਾਓ। ਹਿਸਟਰੀ ਵਿੱਚ ਆਉਂਦਾ ਕਿ ਸਦਨਾ ਜਿਹੜਾ ਕਸਾਈ ਸੀਗਾ ਉਹਨੇ ਇੱਕ ਵਾਰ, ਕਿਉਂਕਿ ਉਹਦਾ ਕੰਮ ਸੀ ਬੱਕਰਿਆਂ ਨੂੰ ਮਾਰਦਾ ਹੁੰਦਾ ਸੀ, ਇੱਕ ਦਿਨ ਉਹ ਬੱਕਰੇ ਨੂੰ ਮਾਰਨ ਲੱਗਾ ਤਾਂ ਅੱਗੋਂ ਬੱਕਰਾ ਜ਼ੋਰ ਦੀ ਹੱਸ ਪਿਆ, ਅਤੇ ਸਦਨਾ ਬੜਾ ਕਾਫੀ ਕੰਮ ਗਿਆ ਵੀ ਕਿਉਂ ਬੱਕਰਾ ਹੱਸਿਆ, ਜਦੋਂ ਤਲਵਾਰ ਮਾਰੋ ਕਿਸੇ ਟੱਕ ਮਾਰੋ ਛੁਰੀ ਮਾਰੋ ਉਹ ਤਾਂ ਚੀਕਾਂ ਮਾਰਦਾ, ਰੋਣਾ ਸ਼ੁਰੂ ਕਰ ਦਿੰਦਾ ਵੀ ਇਹ ਹੱਸਿਆ ਕਿਉਂ ਹੈ। ਫਿਰ ਉਹਨੂੰ ਅੰਦਰੋਂ ਮਹਿਸੂਸ ਹੋਇਆ ਕਿ ਬੱਕਰਾ ਉਹਨੂੰ ਕਹਿ ਰਿਹਾ ਕਿ ਸਦਨਿਆ ਯਾਦ ਰੱਖੀ, ਜਿਹੋ ਜਿਹੀ ਭਾਜੀ ਪਾਵੇਂਗਾ ਨਾ ਮੈਂ ਤੈਨੂੰ ਸਵਾਈ ਕਰਕੇ ਮੋੜਾਂਗਾ। ਇਹ ਜਦੋਂ ਉਹਨੇ ਮਹਿਸੂਸ ਹੋਇਆ, ਉਹਨੂੰ ਅੰਦਰੋਂ ਸੋਹਣੀ ਆਵਾਜ਼ ਆਈ ਤਾਂ ਸਦਨਾ ਕੰਬ ਗਿਆ। ਫਿਰ ਉਹੀ ਸਦਨਾ ਭਜਨ ਸਿਮਰਨ ਕਰਨ ਲੱਗਿਆ ਅਤੇ ਇੱਕ ਦਿਨ ਉੱਚ ਕੋਟੀ ਦਾ ਮਹਾਤਮਾ ਬਣਿਆ। ਮੁਹੰਮਦ ਸਾਹਿਬ ਇਸਲਾਮ ਦੇ ਪੈਗੰਬਰ ਨੇ, ਕਹਿੰਦੇ ਨੇ ਕਿ ਇੱਕ ਵਾਰ ਉਹ ਪਾਰਕ ਵਿੱਚ ਦੀ ਜਾ ਰਹੇ ਸੀਗੇ, ਬੱਚੇ ਜਿਹੜੇ ਗੁਲੇਲਾ ਨਹੀਂ ਹੁੰਦੀਆਂ, ਉਹ ਮੂਹਰੇ ਰਬੜ ਜੀ ਦੀ ਲੱਗੀ ਹੁੰਦੀ, ਪਿੱਛੇ ਲੱਕੜ ਦੀ ਮਾਰ ਕੇ ਉਹ 'ਚ ਪੱਥਰ ਪਾ ਕੇ ਆਪਾਂ ਮਾਰਦੇ ਹਾਂ, ਦੂਹ ਮਾਰਦੇ ਹਾਂ, ਉਹਨੂੰ ਗੁਲੇਲ ਕਹਿੰਦੇ ਹਾਂ ਅੰਗਰੇਜ਼ੀ 'ਚ, ਮੈਨੂੰ ਪਤਾ ਨਹੀਂ ਕੀ ਕਹਿੰਦੇ ਨੇ, ਕਿ ਬੱਚੇ ਗੁਲੇਲਾ ਨਾਲ ਦਰਖਤ 'ਤੇ ਬੈਠੇ ਕਬੂਤਰਾਂ ਦੇ ਨਿਸ਼ਾਨੇ ਬਣਾ ਰਹੇ ਸੀਗੇ। ਇੱਕ ਬੱਚੇ ਨੇ ਗੁਲੇਲ ਦਾ ਨਿਸ਼ਾਨਾ ਬਣਾਇਆ ਅਤੇ ਕਬੂਤਰ 'ਤੇ ਜਾ ਕੇ ਵੱਜਿਆ ਅਤੇ ਕਬੂਤਰ ਪੜਕਦੇ ਨੇ ਆ ਕੇ ਥੱਲੇ ਡਿੱਗ ਪਿਆ। ਜਦੋਂ ਮੁਹੰਮਦ ਸਾਹਿਬ ਨੇ ਦੇਖਿਆ ਤਾਂ ਭੱਜ ਕੇ ਜਾ ਕੇ ਕਬੂਤਰ ਨੂੰ ਚੱਕਿਆ ਅਤੇ ਬੱਚਿਆਂ ਨੂੰ ਕਿਹਾ, ਬੱਚਿਓ ਆਹ ਕੀ ਕਰ ਰਹੇ ਹੋ? ਬੱਚਿਆਂ ਨੂੰ ਪਤਾ ਸੀ ਕਿ ਮੁਹੰਮਦ ਸਾਹਿਬ ਨੇ, ਪੈਗੰਬਰ ਨੇ ਸਾਡੇ, ਉਹ ਕਹਿੰਦੇ ਜੀ ਅਸੀਂ ਜੀ ਖੇਡਾਂ ਖੇਡਦੇ ਹਾਂ, ਅਸੀਂ ਫਨ ਕਰਦੇ ਹਾਂ। ਉਹ ਕਹਿੰਦੇ, ਮੁਹੰਮਦ ਸਾਹਿਬ ਕਹਿੰਦੇ, ਰੁਕੋ ਬੇਟਾ, ਫਨ ਉਹ ਚੰਗਾ, ਖੁਸ਼ੀ ਆਨੰਦ ਉਹ ਚੰਗੀ ਹੈ जिदे नाल दूजे नूं भी मजा लवे। जे दूजे नूं तकलीफ होवे ना, अजिही खेड नहीं खेडनी चाहीदी। मुहम्मद साहब ने कबूतर चके अपने घर लै आया, उहदे पलन पट्टी कीती, उहनूं कई दिन दाणा पाणी दित्ता, जिन्ना चिर पूरा ठीक नहीं होया। जदों मुहम्मद साहब एक जख्मी कबूतर नूं चक के अपने घर लिया सकदे ने, तो किवें कहणगे भी तुसीं मीट खाओ, लोक उहनां दीआं गर्दनां वड्डो जानवरां दीआं। मैं मुस्लिम हिस्टरी दे विच इक फकीर आउंदे ने आबू दरदा, मैं बहुत साल अज तो 40-50 साल पहला पढ़ी सी, जदों कंपैरेटिव रिलीजन की स्टडी करते सी, उस तक दसन लगे थोड़ा जिहा फर्क हो जाए। वह सीगे मदीने के एक बहुत बड़े बिजनेसमैन से, नाल नाल मुहम्मद साहब के साफी सी, साफी कहिंदे डिसाइपल नूं चेले सीगे। कहिंदे जदों आबू दरदा मरन लग्या ना, तो बहुत कमजोर हो गया, मरन दे दिन आ गए, तो उहदे रिश्तेदार कोले आए हुए सी, उहदे घर दे विच उहदे मंजे ते पिया सीगा, ते उहने मंजे ते उठ के सारे रिश्तेदारां दे अगे हथ जोड़े कि मैनू तुसीं माफ कर दिओ, जे तुहाडे नाल मैं कदे वी बदीकी कीती होवे, तुहानू ऊचा नीवा बोलिया होवे, तां तुसीं मैनू माफ कर दिओ। जदों उन्होंने यह गल कही, फिर उत्थों मंजे तो उठे, तो सामने उन्होंने एक उठ बैठा सी जिहड़ा कि उन्होंने पालिया वा सी, वह उठदे कोले चले गए, उहदे रिश्तेदार देखण लग गए, उठदे मूहरे हथ जोड़ के कहिंदे कि ए उठ, मैनू तूं माफ कर दी, जे कितें गलती दे नाल मैं तेरे उत्ते ज़्यादा भार पाया होवे, तैनूं गर्मी विच खड़ा किया होवे, तेरे खान पान का ख्याल ना किया होवे, तू मैनू बख्श दी, क्योंकि मैं गलत अनजाने भी जे किया उन्हूं मैनू तू माफ कर दी। जदों उन्हें उठ नूं अबू दरदा ने कहा, तो रिश्तेदार ने कहा, बंदियां तो माफ़ी मंगी, तो जानवरों तो माफ़ी मंगन की लोड़ है, तुसीं ये जानवर तो क्यों माफ़ी मंगी। तो अबू दरदा ने अपने रिश्तेदारां नूं एक स्टोरी सुनाई, वह सुनाई कि भी मैं एक बार मुहम्मद साहब के नाल जा रहा सी रेतले इलाके, रेत बहुत गर्म होंदी है, सानूं पता साउदी अरब दे विच किन्ना टैंपरेचर हाई हुंदा है। अबू दरदा दस रहा कि जदों मैं ते मुहम्मद साहब जा रहे सीगे, तो एक रेत दे थां दे उत्ते जदों क्रॉस करन लगे, तो उत्थे कड़क दी धुप दे विच उठ खड़ा सीगा, ते नाल ही एक खेमा लग्या सी, खेमा कहिंदे ने टेंट नूं। ਉਹ ਜਦੋਂ ਮੁਹੰਮਦ ਸਾਹਿਬ ਕਹਿੰਦੇ ਉੱਠਦੇ ਕੋਲੇ ਗਏ, ਤਾਂ ਮੁਹੰਮਦ ਸਾਹਿਬ ਨੇ ਉੱਠ ਵੱਲ ਦੇਖਿਆ, ਤਾਂ ਉਹਦੀਆਂ ਅੱਖਾਂ ਦੇ ਵਿੱਚ ਹੰਝੂ ਸੀਗੇ ਉੱਠਦੀਆਂ ਅੱਖਾਂ 'ਚ। ਅਤੇ ਮੁਹੰਮਦ ਸਾਹਿਬ ਉੱਠਦੇ ਕੋਲੇ ਗਏ, ਅਤੇ ਉਹਦਾ ਪਿਆਰ ਦੇ ਨਾਲ ਹੱਥ ਪਲੋਸਿਆ ਸਿਰ ਦੇ ਉੱਤੇ, ਤਾਂ ਕਹਿੰਦੇ ਜਦੋਂ ਪਲੋਸਿਆ ਆਬੂ ਦਰਦਾ ਦੱਸਦੇ, ਤਾਂ ਉੱਠ ਜ਼ੋਰ ਜ਼ੋਰ ਦੀ ਰੋਣ ਲੱਗ ਪਿਆ। ਜਦੋਂ ਮੁਹੰਮਦ ਸਾਹਿਬ ਨੇ ਦੇਖਿਆ ਵੀ ਇਹਦਾ ਹੋਰ ਜ਼ੋਰ ਦੀ ਰੋਣ ਲੱਗ ਗਿਆ, ਤਾਂ ਮੁਹੰਮਦ ਸਾਹਿਬ ਨੇ ਆਪਣਾ ਕੰਨ ਉੱਠਦੇ ਮੂੰਹ ਕੋਲੇ ਕਰਤਾ, ਤਾਂ ਕਹਿੰਦੇ ਉੱਠ ਨੇ ਮੁਹੰਮਦ ਸਾਹਿਬ ਨੂੰ ਕੰਨ 'ਚ ਕਿਹਾ। ਹੁਣ ਇਹ ਕਹੂੰਗੇ ਜੀ, ਆਮ ਬੰਦੇ ਕਹਿੰਦੇ ਇਹ ਕਿਵੇਂ ਹੋ ਸਕਦਾ ਜੀ, ਉਹਨੂੰ ਕੀ ਪਤਾ ਲੱਗ ਜੂ ਮੁਹੰਮਦ ਸਾਹਿਬ ਨੂੰ? ਭਾਈ ਸਾਹਿਬ ਜਿਹੜੇ ਗੂੰਗੇ ਹੁੰਦੇ ਨੇ, ਉਹਨਾਂ ਦੀ ਬੋਲੀ ਮਾਂ ਸਮਝਦੀ ਆ ਕਿ ਨਹੀਂ ਸਮਝਦੀ? ਫਿਰ ਮੁਹੰਮਦ ਸਾਹਿਬ ਤਾਂ ਕੁੱਲ ਪਰਮਾਤਮਾ ਸੀ, ਕੁੱਲ ਅੱਲਾ ਸੀ, ਉਹ ਪੈਗੰਬਰ ਸੀ, ਉਹਨਾਂ ਨੂੰ ਕਿਉਂ ਨਹੀਂ ਬੋਲੀ ਸਮਝ ਆਊ ਜਾਨਵਰਾਂ ਦੀ? ਜਦੋਂ ਉੱਠ ਜ਼ੋਰ ਜ਼ੋਰ ਦੀ ਰੋਣ ਲੱਗਿਆ ਉਹਨਾਂ ਦੇ, ਮੁਹੰਮਦ ਸਾਹਿਬ ਦੇ ਕੰਨ 'ਚ ਕੁਛ ਕਿਹਾ, ਤਾਂ ਮੁਹੰਮਦ ਸਾਹਿਬ ਕਹਿੰਦੇ, ਅਬੂ ਦਰਦਾ ਕਹਿੰਦੇ ਉਹਨਾਂ ਨੇ ਮੈਨੂੰ ਕਿਹਾ ਵੀ ਉਹ ਖੇਮੇ ਦੇ ਵਿੱਚ ਉਹਦੇ ਉੱਠਦੇ ਮਾਲਕ ਨੂੰ ਬੁਲਾ ਕੇ ਲਿਆ। ਅਤੇ ਅਬੂ ਦਰਦਾ ਕਹਿੰਦਾ ਮੈਂ ਖੇਮੇ 'ਚ ਗਿਆ ਅਤੇ ਮਾਲਕ ਸੁੱਤਾ ਪਿਆ ਸੀ, ਮੈਂ ਉਹਨੂੰ ਉਠਾਇਆ ਵੀ ਤੈਨੂੰ ਮੁਹੰਮਦ ਸਾਹਿਬ ਯਾਦ ਕਰਦੇ। ਜਦੋਂ ਦੇਖਿਆ ਉਹਨਾਂ ਨੇ ਕਦਮ ਬੋਸੀ ਕੀਤੀ ਮੁਹੰਮਦ ਸਾਹਿਬ ਨੂੰ, ਕਿਉਂਕਿ ਸਾਰਿਆਂ ਨੂੰ ਪਤਾ ਸੀ ਕਿ ਮੁਹੰਮਦ ਸਾਹਿਬ ਕੌਣ ਨੇ। ਅਤੇ ਮੁਹੰਮਦ ਸਾਹਿਬ ਨੇ ਉਸ ਵੇਲੇ ਸਮਝਾਇਆ ਵੀ ਦੇਖ, ਤੂੰ ਉੱਠ ਨੂੰ ਠੀਕ ਖਾਣਾ ਪਾਣੀ ਨਹੀਂ ਦਿੰਦਾ, ਨੇ ਮੈਨੂੰ ਸ਼ਿਕਾਇਤ ਕੀਤੀ ਹੈ, ਤੂੰ ਇਹਨੂੰ ਸਾਰਾ ਦਿਨ ਧੁੱਪੇ ਰੱਖਦਾ, ਜੇ ਪਾਣੀ ਦਾ ਖਿਆਲ ਨਹੀਂ ਰੱਖਦਾ, ਜ਼ਿਆਦਾ ਭਾਰ ਢੋਣਾ, ਹੁਣ ਤਾਂ ਇਹਨੇ ਮੇਰੇ ਕੋਲ ਸ਼ਿਕਾਇਤ ਕੀਤੀ ਹੈ, ਜੇ ਇਹਨੇ ਖੁਦਾ ਦੇ ਕੋਲ ਸ਼ਿਕਾਇਤ ਕਰਤੀ ਤਾਂ ਤੇਰਾ ਦੇਖ ਲਾ ਕੀ ਬੁਰਾ ਹਾਲ ਹੋਊਗਾ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਇੱਕ ਪਾਸੇ ਸਾਡੇ ਜਿਹੜੇ ਪੂਰਨ ਸੰਤ ਪੀਰ ਪੈਗੰਬਰ ਰਿਸ਼ੀ ਮੁਨੀ ਔਲੀਆ ਨੇ, ਉਹ ਸਾਨੂੰ ਕੁਛ ਹੋਰ ਦੱਸਦੇ ਨੇ, ਅਤੇ ਅਸੀਂ ਉਹਦੇ ਪਿੱਛੋਂ ਮਤਲਬ ਕੁਛ ਹੋਰ ਕੱਢੀ ਜਾ ਰਹੇ ਹਾਂ। ਮੀਰਾ ਬਾਈ ਚਿਤੌੜ ਦੀ, ਰਾਜਸਥਾਨ ਦੀ ਇੱਕ ਬਹੁਤ ਵੱਡੀ ਉੱਚ ਕੋਟੀ ਦੀ ਸੰਤ ਹੋਈ ਹੈ, ਕਹਿੰਦੇ ਜਦੋਂ ਵਿਆਹ ਕੇ ਆਈ ਆਪਣੇ ਸਹੁਰੇ ਘਰ, ਅਤੇ ਉੱਥੇ ਰਿਵਾਜ਼ ਸੀਗਾ ਕਿ ਮਹਾਂਕਾਲੀ ਨੂੰ ਮੰਨਦੇ ਸੀਗੇ, ਅਤੇ ਉਹ ਬੱਕਰੀ ਦਾ ਝਟਕਾ ਬਣਾ ਕੇ ਦਬਲੀ ਕਰਕੇ ਉਹਨੂੰ ਫੜਾਤਾ ਮੀਰ ਬਾਈ ਨੂੰ ਵੀ ਆਪਣੀ ਰਸੋਈ ਦੇ ਵਿੱਚ ਜਾ ਕੇ ਇਹਦਾ ਮਹਾਂਪ੍ਰਸ਼ਾਦ ਬਣਾ ਕੇ ਉਹਨੇ ਰਸੋਈ 'ਚ ਲੱਗਣਾ ਸੀ, ਉਹਨੇ ਰਿਫਿਊਜ਼ ਕਰਤਾ। ਕਹਿੰਦੇ ਜੇ ਖੁਸ਼ੀ ਦੇ ਲਈ ਕਿਸੇ ਦਾ ਖੂਨ ਲੈਣਾ ਤਾਂ ਮੈਂ ਇਹਨੂੰ ਖੁਸ਼ੀ ਨਹੀਂ ਮੰਨਦੀ। ਸੋ ਉਹਨੇ ਕੜਾਹ ਪ੍ਰਸ਼ਾਦ ਤਿਆਰ ਕਰਕੇ ਦਿੱਤਾ, ਉਹਨੇ ਰਿਫਿਊਜ਼ ਕਰਤਾ ਸੀਗਾ। ਇਸੇ ਤਰ੍ਹਾਂ ਹੀ ਮਹਾਤਮਾ ਬੁੱਧ ਨੂੰ ਇੱਕ ਵਾਰੀ ਜਾ ਰਹੇ ਸੀ, ਅਤੇ ਕਿਸੇ ਰਾਜ ਦਰਬਾਰ 'ਚ ਜਾ ਰਹੇ ਸੀ, ਉੱਥੇ ਦੇਖਿਆ ਰਾਜਾ ਕਿਸੇ ਬੱਕਰੀ ਦੀ ਬਲੀ ਲੈ ਰਿਹਾ, ਜੋ ਤਲਵਾਰ ਮਾਰਨ ਲੱਗਿਆ, ਤਾਂ ਉਹਨਾਂ ਨੇ ਕਿਹਾ ਰਾਜਨ ਰੁੱਕ, ਇਹ ਕੀ ਕਰ ਰਹੇ ਹੋ? ਉਹ ਕਹਿੰਦੇ ਜੀ ਮੈਨੂੰ ਪੰਡਿਤ ਜੀ ਨੇ ਕਿਹਾ ਸਾਡੇ ਪੁਰੋਹਿਤ ਨੇ, ਸਾਨੂੰ ਹਰ ਸਾਲ ਬਲੀ ਦੇਣੀ ਪੈਂਦੀ ਹੈ ਤਾਂ ਕਿ ਮੇਰੀ ਜਿਹੜੀ ਪਰਜਾ ਹੈ ਸੁਖੀ ਰਹੇ। ਉਹ ਕਹਿੰਦੇ ਕੱਲ੍ਹ ਨੂੰ ਤੈਨੂੰ ਜੇ ਪੰਡਿਤ ਕਹੂਗਾ ਤੂੰ ਆਪਣੇ ਮੁੰਡੇ ਨੂੰ ਮਾਰ ਦੇ, ਤੂੰ ਮਾਰ ਦੇਂਗਾ ਤਾਂ ਬਲੀ ਦੇ ਦੇਂਗਾ? ਕਹਿੰਦਾ ਨਹੀਂ। ਕਹਿੰਦਾ ਫਿਰ ਬੱਕਰੀ ਦੀ ਕਿਉਂ ਬਲੀ ਲੈਣਾ? ਸੋ ਮਹਾਤਮਾ ਜਿਹੜੇ ਨੇ ਉਹ ਸਾਨੂੰ ਹਮੇਸ਼ਾ ਹੀ ਸਮਝਾਉਂਦੇ ਨੇ, ਪਰ ਅਸੀਂ ਉਹਨਾਂ ਦੇ ਜਾਣ ਤੋਂ ਬਾਅਦ ਜਿਹੜੀਆਂ ਉਹਨਾਂ ਦੀਆਂ ਸਪਿਰਚੁਅਲ ਟੀਚਿੰਗ ਨੇ ਉਹਨਾਂ ਦੇ ਵੱਖੋ ਵੱਖਰੇ ਅਰਥ ਕਰ ਲੈਂਦੇ ਹਾਂ, ਅਸੀਂ ਰਿਚੁਅਲ 'ਚ ਪੈ ਜਾਂਦੇ ਹਾਂ। एक लाइट नोट दे विच तुहानूं मैं गल सुना देना। कहिंदे कोई बाहर तो बंदा गया इंग्लैंड तो वह किसी पिंड दे विच गया ते उहनूं क्योंकि पहली बार गया सीगा उहदे रिश्तेदारां ने वह थाली दे विच रोटी पा के रखती रोटी जो रोटी है सब्जी है दही है चावल है स्वीट डिश है खीर पूड़े पा के रखते ते नाल ही थाली दे 6 फुट की डांग रखती। मैं अगे भी कई बार सुनाया वह मुंडा नवा नवा गया सी रोटी देखी फिर नाल देखिया डांग है वह कहिंदा डांग क्यों रखी है मेरे मगर कहते यह ना हो जे मैं सारा ना खादा का मैनू डांग ना कुटन। वो डर गया उन्हें अपने रिश्तेदारों को कहा जी मैं रोटी फिर खाऊंगा पहले ए दसो मेरे डांग क्यों रखी है। वह कहते रिचुअल 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 भी साडे बजुर्ग रखते जी वह कहना रखते हो गए पर मतलब तो दसो वह कहते मतलब तो सानू पता नहीं। वह फिर नाल दे पिंड च गए किसी होर बजुर्ग ने पूछा वह कहता जी साडे टाइम तो 6 फुट नहीं होंगी साडे टाइम तो फुट की होंगी सी। वह कहना जे फुट की भी सोटी रखते फुट रखते क्यों सी कारण तो दसो। वह कहते चलो किसी होर बजुर्ग को देखिए जो होर बजुर्ग को गए भी यह फुट की सोटी क्यों रख दो कहना या बेवकूफ ने सारे कहने मेरे फादर दसते होंगे सी भी असी तो सिर्फ 6 इंच की एक लक्कड़ की पतली जी तिली रखते जो साग या मीट खाते दंदा च फस जाते दंदा च मारे साफ कर लो टुथपिक तो रिचुअल बनती 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 सोटी बन गई। इसे तरह ही जो पीर पैगंबर औलीए होंगे ने सानू रूहानीयत का कुछ होर गल समझाते हैं पर वक्त पा के असी रिचुअल च पै के उदे मतलब कुछ होर कढ लैने। देख लो साडे जिहड़े मुस्लिम भरा ने वह हज करन लई मक्के मदीने जाते हैं जदों वह हज करन लई मक्के मदीने जाते हैं उन्ना चिर तक उन्हों का हज पूरा नहीं हुंदा जिन्ना चिर वह उत्थे रहिंदे ने हज दे उत्ते वह कदे हजामत नहीं करते नौ नहीं कटते सैक्सुअल एक्टिविटीज बारे सोचते नहीं छोटे छोटे कीड़े नूं नहीं मारते। इस तरह जिहड़े रोमन कैथोलिक वाले लोग ने क्रिश्चियन लोग वह गुड फ्राइडे नूं मास नहीं खांदे क्योंकि उस दिन जीसस क्राइस्ट का पुनर्जन्म होया सी उस दिन वह पवित्र मानते हैं मास खाण नूं उस दिन पाप समझते हैं। पर सोच के देखो ये लोग सोचते नहीं कि जे नॉन वेज खाना हज करन समय पाप है गुड फ्राइडे वाले दिन भैड़ा है तो फिर बाकी सारा साल चंगा किवें हो सकता है। जे असी अपने गुरद्वारे दे विच अपने मंदरां दे विच नॉन वेज नहीं बनाउंदे उत्थे खांदे नहीं तो फिर निकल के किवें खा सकते हैं। असल विच असी किते अपनी अंतर आत्मा की आवाज नहीं सुनी जिस करके असी रोज अपने सिर दे उत्ते होर बोझ चुकी फिरदे हां। सानू इस संसार विच रहिंदे होए जिन्ना चिर साडी जिंदगी है उन्ना चिर घट तो घट पैड़े खोटे कर्मां दा भार चुकना चाहिए। भांत भांत दे मास खा के नशे खा के अपनी जिंदगी बर्बाद ना करो बीमारियां नू सद्दा ना दिओ गरम गरम पहला मीट की तरीफ खा लें फिर उपरों ठंडी 20 पी लें जिद जड़िया साढ़े दिल दिया नाड़िया ने ना वो ब्लॉक हो जाए ने जिस करके एक ना एक दिन साड़ी छाती नू पाड़ के साड़ी बाईपास सर्जरी करनी पैंदी है फिर देखो साड़ा की हाल हुंदा। कोशिश करिए कि साड़ी जड़ी खुराक है ना वह वैजीटेरियन होवे क्योंकि इस दे रूहानी फायदे ने भावें आत्मा तो सब्जियां विच भी है पर इन्हां दे खाण नाल इन्ने कर्म जमा नहीं हुंदे जिन्ने दूजे जानवरां नूं मार के खाण नाल हुंदे ने। यह भी सच है कि जदों असीं चलदे हां तां हजारां कीटाणु साडे पैरां हेठ आ के मर जांदे ने जद असीं बोलदे हां तां हजारां जरासीम मर जांदे ने जद असीं साह लैंदे हां तां हजारां बैक्टीरिया मर जांदे ने चाहे असीं यह देख सकदे हां चाहे नहीं पर हकीकत यह है कि अनजाने दे विच असीं इन्हां नूं मारदे ही रहिंदे हां। यह फिर जदों यह साह लैण दे नाल तुरन दे नाल जिहड़े ने असीं जा बैक्टीरिया मारदे उन्हां च भी लाइफ है ते फिर जे नॉन वेज खा लैणे इहदा भी की नुकसान है। इहदा उत्तर पूर्ण संत सानूं दिंदे ने कि कर्मां दा भार घट तो घट इकट्ठा करो सानू नो डाउट सानू जिउंदे रहिण दे लई खुराक दी लोड है इस करके सानू फल सब्जियां खा के घट तो घट कर्मां दा हिसाब देना पवेगा। संत महात्मा कहिंदे ने कि एक तत् वालियां चीज़ां खाण नूं तरजीह दिओ ते ओह है ने फल सब्जियां ड्राई फ्रूट्स वगैरह। देख लो एग्जाम्पल दिंदे ने जे हुण मेरे लाल जी शर्ट पाई है थले पेंट पाई है मैं बेफिक्र होकर 24 घंटे तुरिया फिरदा मैं कोई भार महसूस नहीं करता पर जे मेरी पेंट दे विच 20 किलो का बट्टा रख दे फिर मैनूं चलना औखा हो जूगा। इस तरह सानू कोशिश करनी चाहीदी है कि घट तो घट असीं भार चकीए। देख लो असीं किसी दे बाग च जाके फुल तोड़ लीए वह सानू की होगा गुस्से हो जूगा असी किसी की मुर्गी मार दी कोई कढ पैसे असी किसी का घोड़ा मार दिए सानू होर बड़े पैसे देने पैणगे जे बंदे नू मार दिए फिर सानू सजा होगी। ये डिफरेंट लैवल्स ने ਇਸੇ ਤਰ੍ਹਾਂ ਹੀ ਜਿਹੜੇ ਕੀਟਾਣੂ ਮਰਦੇ ਨੇ ਜਾਂ ਫਲ ਸਬਜ਼ੀਆਂ ਕਰਕੇ ਅਸੀਂ ਮਰਦੇ ਹਾਂ ਉਹਨਾਂ ਦਾ ਲੈਵਲ ਛੋਟਾ, ਉਹ ਭਜਨ ਸਿਮਰਨ ਕਰਕੇ, ਮੈਡੀਟੇਸ਼ਨ ਕਰਕੇ, ਇਬਾਦਤ ਕਰਕੇ ਜਿਹੜੀ ਹੈ ਉਹ ਅਸੀਂ ਪੂਰੀ ਕਰ ਲੈਂਦੇ ਹਾਂ। ਆਪੇ ਬੀਜ ਆਪੇ ਹੀ ਖਾ, ਨਾਨਕ ਹੁਕਮੀ ਆਵੇ, ਜਾਂ ਜਿਹੋ ਜਿਹਾ ਬੀਜੋਗੇ ਉਹੋ ਜਿਹਾ ਵੱਢੋਗੇ। ਦੇਖੋ ਰਾਤ ਦੀ ਜਿਹੜੀ ਰੋਟੀ ਹੈ ਨਾ, ਉਹ ਸੌਣ ਤੋਂ ਕੋਈ 2 ਘੰਟੇ ਪਹਿਲਾਂ ਖਾ ਲਓ। ਜਦੋਂ ਅਸੀਂ ਰਾਤ ਨੂੰ 12-1 ਵਜੇ ਰੋਟੀ ਖਾਂਦੇ ਹਾਂ, ਫਿਰ ਅਸੀਂ ਸੌ ਜਾਂਦੇ ਰੋਟੀ ਖਾ ਕੇ, ਫਿਰ ਘਰਾੜੇ ਵੱਜਦੇ ਨੇ ਵਧੀਆ ਵਧੀਆ, ਕਦੇ 1 ਵਾਰੀ ਘਰਾੜਾ ਵੱਜਦਾ, ਦੂਜੀ ਵਾਰ ਸੀਟੀ ਵੱਜਦੀ ਹੈ, ਢਿੱਡ ਉੱਪਰ ਥੱਲੇ ਐਂ ਡਾਂਸ ਕਰਦਾ, ਅਤੇ ਰੋਟੀ ਸਾਨੂੰ ਨੀਂਦ ਨਹੀਂ ਆਉਂਦੀ, ਬਦ ਹਾਜ਼ਮੀ ਹੋ ਜਾਂਦੀ ਹੈ, ਕਬਜ਼ੀ ਹੋ ਜਾਂਦੀ ਹੈ। ਸੋ ਇਸ ਕਰਕੇ ਰਾਤ ਦੀ ਜਦੋਂ ਵੀ ਰੋਟੀ ਖਾਓ, ਸੌਣ ਤੋਂ ਕੋਈ 2-3 ਘੰਟੇ ਪਹਿਲਾਂ ਖਾ ਲਓ। ਜਿਹਦੇ ਨਾਲ ਕਿਉਂ ਪਹਿਲਾਂ ਖਾਂਦੇ ਹਾਂ, ਕਿਉਂਕਿ ਰੋਟੀ ਸਾਡੀ ਹਜ਼ਮ ਹੋ ਜਾਂਦੀ ਹੈ, ਨੀਂਦ ਵੀ ਵਧੀਆ ਆਉਂਦੀ ਹੈ। ਮੈਨੂੰ ਯਾਦ ਹੈ ਕੱਲ੍ਹ ਮੈਨੂੰ ਪਤਾ ਨਹੀਂ ਸੀਗਾ ਅਤੇ ਕਿਸੇ ਪਾਰਟੀ 'ਚ ਗਿਆ, ਤੁਹਾਨੂੰ ਮੈਂ ਸੱਚਾਈ ਦੱਸ ਰਿਹਾ। ਉੱਥੇ ਜਦੋਂ ਮੈਂ ਉਹ ਟਿੱਕੀਆਂ ਪਾਈਆਂ ਅਤੇ ਨਾਲ ਚਨੇ ਪਾ ਲਏ, ਉੱਥੇ ਛੋਟਾ ਛੋਟਾ ਧਨੀਆ ਕੱਟਿਆ ਸੀ, ਥੋੜ੍ਹਾ ਥੋੜ੍ਹਾ ਹਰਾ ਹੋਰ ਚੀਜ਼ ਸੀਗੀ, ਨਾਲ ਚਟਨੀ ਸੀਗੀ। ਮੈਂ ਸੋਚਿਆ ਵੀ ਧਨੀਆ 2 ਪਲੇਟਾਂ 'ਚ ਪਿਆ, ਮੈਂ ਧਨੀਆ 'ਚ ਚਮਚਾ ਪਾ ਲਿਆ ਅਤੇ ਨਾਲ ਖੋਗਾ, ਉਹ ਸੀ ਹਰੀਆਂ ਮਿਰਚਾਂ। ਹੁਣ ਉਹਦੇ ਵਿੱਚ ਮਿੱਠੀ ਚਟਨੀ ਸੀ, ਹਰੀਆਂ ਮਿਰਚਾਂ ਖਾ ਲਈਆਂ। ਤੁਸੀਂ ਯਕੀਨ ਕਰੋ, ਰਾਤੀ ਮੈਂ 11 ਵਜੇ ਆਇਆ, 1 ਵਜੇ ਮੇਰਾ ਬੁਰਾ ਹਾਲ ਹੋ ਗਿਆ, ਪੇਟ ਦੇ ਵਿੱਚ ਯੂੰ ਦਰਦ ਹੋ ਗਿਆ, ਬੁਰਾ ਹਾਲ, ਕਿਉਂਕਿ ਮਿਰਚਾਂ ਸਿੱਧੀਆਂ ਖਾਧੀਆਂ ਗਈਆਂ, 2 ਚਮਚੇ ਭਰ ਕੇ 2-3 ਇਕੱਠੀਆਂ, ਸਾਰੀ ਰਾਤ ਜਾ ਕੇ ਕੱਢੀ ਹੈ, ਮੇਰੀ ਅੱਖਾਂ 'ਚ ਨੀਂਦ ਆਈ ਵੀ ਹੈ। ਮੈਂ ਸੋ ਇਹੀ ਕਰਕੇ ਕਹਿੰਦਾ, ਖੁਰਾਕ ਦਾ ਅਸਰ ਹੁੰਦਾ, ਸਿੰਪਲ ਖਾਓ ਅਤੇ ਉਹਦੇ ਨਾਲ ਤੁਹਾਨੂੰ ਨੀਂਦ ਵਧੀਆ ਆਊਗੀ। ਦੂਜੀ ਗੱਲ, ਕਦੇ ਵੀ ਭੋਜਨ ਫਟਾਫਟ ਨਾ ਖਾਓ। ਅਸੀਂ ਅੱਜ ਕੱਲ੍ਹ, ਮੈਂ ਪੜ੍ਹੇ ਲਿਖੇ ਦੇਖੇ ਨੇ, ਵਕੀਲ ਦੇਖੇ ਨੇ, ਡਾਕਟਰ ਦੇਖੇ ਨੇ, ਬੜੇ ਥਾਂ 'ਤੇ ਮੈਂ ਜਾਣਾ, ਜੇ ਪੀਜ਼ਾ ਹੁੰਦੇ ਨਾ, ਪੀਜ਼ੇ ਦਾ ਅੱਧੇ ਇੱਕ ਸਲਾਈਸ ਚੱਕ ਕੇ ਇੱਕ ਅੱਧੀ ਖਾ ਜਾਂਦੇ ਨੇ, ਉਹ ਜਿਵੇਂ ਫੁੱਟਬਾਲ ਹੁੰਦੀ ਨਾ, ਦੋਨੇ ਪਾਸੇ ਗੇਂਦ ਐਂ ਕਰਕੇ ਇੱਧਰ ਉੱਧਰ ਘੁੰਮਦੀ ਹੈ ਅਤੇ ਨਾਲ ਹੀ ਖਾਧਾ, ਗੜਪ ਅੰਦਰ ਚਾ ਲੱਗ ਲਈ ਬੁਰਕੀ। ਇਹ ਜਿਹੜਾ ਗੜਪ ਗੜਪ ਕਰਕੇ ਖਾਂਦੇ ਨਾ, ਇਹ ਹਜ਼ਮ ਨਹੀਂ ਹੁੰਦਾ, ਕਿਉਂਕਿ ਭੋਜਨ ਨੂੰ ਅੰਦਰ ਸਾਡੀ ਹੀਟ ਦੇ ਵਿੱਚ ਗੱਲਾਂ ਹੁੰਦਾ, ਜੇ ਬਰੀਕ ਕਰਕੇ ਚਬਾ ਚਬਾ ਕੇ ਖਾਵਾਂਗੇ ਛੇਦੀ ਗੱਲ ਜੂਗਾ, ਨਹੀਂ ਤਾਂ ਫਿਰ ਤੁਹਾਨੂੰ ਫਿਰ ਕਬਜ਼ੀ ਰਹੂਗੀ, ਫਿਰ ਤੁਸੀਂ ਗੰਦੇ ਗੰਦੇ, ਤੁਹਾਨੂੰ ਪਤਾ ਹੀ ਆ ਕਿਸ ਤਰ੍ਹਾਂ ਦੀ ਗੰਦੀ ਗੰਦੀ ਗੈਸ ਮਾਰਦੇ ਫਿਰਦੇ ਹੋ। ਸੋ ਹੌਲੀ ਹੌਲੀ ਸਾਨੂੰ ਚਬਾ ਕੇ ਖਾਣਾ ਚਾਹੀਦਾ। ਮਿਸਟਰ ਗਲੈਡਸਟੋਨ ਇੱਕ ਸਾਇੰਟਿਸਟ ਹੋਏ ਨੇ, ਉਹ 85 ਸਾਲ ਦੇ ਸੀ, ਉਹਨਾਂ ਨੂੰ ਪੁੱਛਿਆ ਕਿ ਵੀ ਤੁਹਾਡੀ ਜ਼ਿੰਦਗੀ ਦੇ ਵਿੱਚ ਐਡੀ ਲੰਬੀ ਉਮਰ ਦਾ ਕੀ ਰਾਜ ਹੈ। ਉਹ ਕਹਿੰਦੇ, ਮੈਂ ਜਦੋਂ ਵੀ ਭੋਜਨ ਖਾਂਦਾ ਨਾ, ਰੋਟੀ ਖਾਂਦਾ, 32 ਟਾਈਮਸ 32 ਵਾਰ ਚਬਾ ਕੇ ਖਾਣਾ ਖਾਂਦਾ। ਨਾਲ ਦੀ ਨਾਲ ਇਹ ਵੀ ਗੱਲ ਯਾਦ ਰੱਖੋ ਕਿ ਭੋਜਨ ਕਦੇ ਵੀ ਜ਼ਿਆਦਾ ਨਾ ਖਾਓ ਅਤੇ ਨਾ ਹੀ ਬਹੁਤ ਘੱਟ। ਜੇ ਬਹੁਤਾ ਘੱਟ ਖਾਂਦੇ ਨਾ, ਕਈ ਲੋਕ ਜਿਹੜੇ ਸੰਤ ਮਹਾਂਪੁਰਸ਼ ਨੇ ਜਾਂ ਕਈ ਲੋਕ ਨੇ, ਮੈਂ ਖਾਣਾ ਹੀ ਨਹੀਂ, ਬਹੁਤ ਘੱਟ, ਅੱਧੀ ਰੋਟੀ ਖਾ ਲਈ ਬਸ, ਉਹ ਸਾਰਾ ਦਿਨ ਖਾਣਾ ਹੀ ਨਹੀਂ, ਉਹਦੇ ਨਾਲ ਵੀ ਸਾਡੀ ਬਾਡੀ ਦੇ ਉੱਤੇ ਜਿਹੜਾ ਉਹ ਨੈਗੇਟਿਵ ਅਸਰ ਪੈਂਦਾ, ਕਿਉਂਕਿ ਬਹੁਤ ਘੱਟ ਖਾਣ ਨਾਲ ਬਲੱਡ ਦੇ ਵਿੱਚ ਕਮੀ ਹੋ ਸਕਦੀ ਹੈ, ਹਾਰਟ ਅਤੇ ਲੰਗਸ ਦੇ ਵਿੱਚ ਨੁਕਸ ਪੈਦਾ ਹੋ ਸਕਦੇ ਨੇ, ਸਾਨੂੰ ਫਿਰ ਮਹੀਨਾ ਬੁਖਾਰ ਰਹਿੰਦਾ, ਬੇਚੈਨੀ ਹੁੰਦੀ ਹੈ, ਡਰ ਹੁੰਦਾ, ਬੇਹੋਸ਼ੀ ਦੀ ਨੀਂਦ ਆਉਂਦੀ ਹੈ। ਮੁੱਕਦੀ ਗੱਲ ਜੇ ਆਪਾਂ ਸਾਰੇ ਚੀਜ਼ ਨੂੰ ਆਪਾਂ ਕੰਕਰੀਟ ਕਰੀਏ, ਕਿਉਂਕਿ ਟਾਈਮ ਵੀ ਖਤਮ ਹੋ ਗਿਆ, ਤਾਂ ਗੱਲ ਇਹ ਹੈ ਕਿ ਪਹਿਲੀ ਗੱਲ, ਖਾਣਾ ਪਿਆਰ ਨਾਲ ਤਿਆਰ ਕਰੋ, ਖਾਣ ਲੱਗੇ ਰੱਬ ਦਾ ਥੈਂਕਸ ਕਰੋ, ਨਾ ਜ਼ਿਆਦਾ ਖਾਓ ਨਾ ਬਹੁਤ ਘੱਟ ਖਾਓ, ਅਤੇ ਚਬਾ ਚਬਾ ਕੇ ਖਾਓ, ਅਤੇ ਜਿਹੜਾ ਵੀ ਖਾਣਾ ਖਾਣਾ ਉਹ ਹੱਕ ਹਲਾਲ ਦੀ ਕਮਾਈ 'ਚੋਂ ਬਣਿਆ ਹੋਵੇ, ਕਿਸੇ ਨੂੰ ਮਾਰ ਕੇ, ਕਿਸੇ ਦੀ ਗਰਦਨ ਕੱਟ ਕੇ, ਬਾਜ਼ਾਰ 'ਚੋਂ ਮੀਟ ਲਿਆ ਕੇ ਖਾਣ ਨਾਲੋਂ ਵੈਸ਼ਨੂੰ ਭੋਜਨ ਖਾਓ, ਜਿਹਦੇ ਨਾਲ ਸਾਡੀ ਜ਼ਿੰਦਗੀ ਦਾ ਲਾਹਾ ਹੋਏਗਾ, ਸਾਨੂੰ ਭਜਨ ਸਿਮਰਨ ਕਰਨ ਵਿੱਚ ਮਦਦ ਮਿਲੇਗੀ ਅਤੇ ਉਹਦੇ ਨਾਲ ਅਸੀਂ ਭਾਰ ਘੱਟ ਚੱਕਾਂਗੇ, ਇਹੀ ਰੂਹਾਨੀਅਤ ਦਾ ਫਾਇਦਾ। ਸੋ ਗੱਲ ਮੁੱਕਦੀ, ਫਿਰ ਮੈਂ ਗੱਲ ਕਹਿਣਾ ਕਿ ਕਿਸੇ ਨੂੰ ਮਾਰਨ ਨਾਲੋਂ, ਕਿਉਂਕਿ ਆਪਣੇ ਬੱਚੇ ਨੂੰ ਮਾਰ ਕੇ ਬਣਾਉਣਾ ਮੀਟ ਜੇ ਕੁਰਬਾਨੀ ਦੇਣੀ ਹੈ, ਸੋ ਕਿਸੇ ਨੂੰ ਮਾਰਨ ਦੇ ਨਾਲੋਂ ਜਿਹੜੀ ਪਰਮਾਤਮਾ ਨੇ ਜ਼ਮੀਨ 'ਚ ਚੀਜ਼ਾਂ ਪੈਦਾ ਕੀਤੀਆਂ, ਦੁੱਧ ਤੋਂ ਬਣੀਆਂ ਚੀਜ਼ਾਂ ਨੇ, ਉਹ ਖਾਓ, ਉਹਦੇ ਨਾਲ ਘੱਟ ਭਾਰ ਚੁੱਕੋਗੇ, ਅਤੇ ਭਜਨ ਸਿਮਰਨ ਕਰੋ, ਭਜਨ ਸਿਮਰਨ ਕਰਕੇ ਆਪਣਾ ਅੰਦਰਲਾ ਸਾਫ਼ ਕਰੋ, ਅੰਦਰ ਬੜੋ, ਪਰਮਾਤਮਾ ਨਾਲ ਮਿਲਾਪ ਕਰੋ, ਪਰਮਾਤਮਾ ਨਾਲ ਮਿਲਾਪ ਕਰੋਗੇ ਫਿਰ ਸਾਡੀ ਜ਼ਿੰਦਗੀ ਦੇ ਵਿੱਚ ਜਿਹੜਾ ਆਉਣ ਦਾ ਜਿਹੜਾ ਪਰਪਜ਼, ਅਲਟੀਮੇਟ ਗੋਲ ਹੈ, ਉਹ ਅਸੀਂ ਕਾਮਯਾਬ ਹੋ ਸਕਦੇ ਹਾਂ। ਸੋ ਮੈਂ ਇੱਥੇ ਹੀ ਟੋਪਿਕ ਨੂੰ ਬੰਦ ਕਰਦਾ। ਕਿਸੇ ਭੈਣ ਭਰਾ ਨੂੰ ਕਿਹਾ ਗਿਆ ਹੋਵੇ ਕੋਈ ਮੀਟ ਖਾਣ ਵਾਲਾ, ਉਹਦੇ ਆਪਣੇ ਤਰਕ ਨੇ, ਲੌਜਿਕ ਨੇ, ਮੈਂ ਤਰਕਾਂ ਦੇ ਵਿੱਚ ਪੈਂਦਾ ਨਹੀਂ, ਮੈਂ ਤਾਂ ਜੋ ਕੁਝ ਸਿੱਖਿਆ ਮੈਂ ਵੀ ਖਾਧਾ, ਪਰ ਜਦੋਂ ਮੈਂ ਜੇ ਫਿਰ ਤੁਸੀਂ ਕਹੋਗੇ 100 ਚੂਹੇ ਖਾ ਕੇ ਬਿੱਲੀ ਹੱਜ ਨੂੰ ਚੱਲੀ, ਚਲੋ ਚੱਲੀ ਤਾਂ ਹੈਗੀ ਆ ਬਿੱਲੀ, ਕੁਛ ਤਾਂ ਹੋ ਗਈ, ਐਂ ਤਾਂ ਨਹੀਂ ਸਦਾ ਹੱਜ ਕਰਨੀ ਮੂੰਹ ਨਹੀਂ ਕੀਤਾ, ਜੇ ਕੁਛ ਸਿੱਖ ਲਈ ਗੱਲ ਤਾਂ ਕੋਈ ਨੁਕਸਾਨ ਵਾਲੀ ਗੱਲ ਨਹੀਂ। ਮੈਂ ਆਪਣਾ ਤਜਰਬਾ ਦੱਸਿਆ, ਤੁਸੀਂ ਆਪਣੇ ਤਰੀਕੇ ਨਾਲ, ਕਿਸੇ ਨੂੰ ਕੋਈ ਕਿਸੇ ਨੂੰ ਪੋਜ ਨਹੀਂ ਕਰ ਸਕਦਾ, ਜੇ ਤੁਹਾਨੂੰ ਚੰਗਾ ਲੱਗਦਾ ਕਰ ਲਓ, ਨਹੀਂ ਚੰਗਾ ਲੱਗਦਾ ਜੋ ਮਰਜ਼ੀ ਖਾਓ, ਮੈਂ ਕਦੋਂ ਰੋਕਦਾ, ਮੈਂ ਕਿਹੜਾ ਕੋਈ ਆਪਣੇ ਕੇਸ ਕਰਨ ਲੱਗਿਆ ਤੁਹਾਡੇ 'ਤੇ, ਨਾ ਤੁਸੀਂ ਮੇਰੇ 'ਤੇ ਕੇਸ ਕਰ ਸਕਣੇ, ਮੈਂ ਤਾਂ ਇੱਕ ਹਲਕੇ ਫੁਲਕੇ ਅੰਦਾਜ਼ ਨਾਲ ਜੋ ਕੁਛ ਮੈਂ ਸਿੱਖਿਆ ਤੁਹਾਡੇ 'ਤੇ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਹੈ। ਇਹ ਨਹੀਂ ਕਿ ਮੈਂ ਤੁਹਾਨੂੰ ਪੋਜ ਕਰਦਾ, ਮੈਂ ਤਾਂ ਆਪਣੇ ਵਿਚਾਰ ਦਿੱਤੇ ਨੇ। ਚਲੋ ਹੁਣ ਸੁਣੋ ਤੁਸੀਂ ਗਾਣਾ, ਨੈਕਸਟ ਵੀਕ ਆਪਾਂ ਕਿਸੇ ਹੋਰ ਟੋਪਿਕ 'ਤੇ ਗੱਲ ਕਰਾਂਗੇ। ਸੋ ਲਾਸਟ ਸੌਂਗ 'ਤੇ ਮੈਨੂੰ ਦਿਓ ਤੁਸੀਂ ਆ ਗਿਆ, ਜੇ ਕੋਈ ਵੱਧ ਘੱਟ ਕੇ ਆ ਗਿਆ ਉਹ ਦਿਲੋਂ ਮੈਂ ਮਾਫ਼ੀ ਮੰਗਦਾ ਕਿਉਂਕਿ ਲਾਈਵ ਹੁੰਦਾ ਪ੍ਰੋਗਰਾਮ, ਕਈ ਵਾਰੀ ਸਲਿਪ ਆਫ ਟੰਗ ਨਾ ਇੱਧਰ ਉੱਧਰ ਕਿਹਾ ਜਾਂਦਾ, ਕਈ ਵਾਰ ਕੋਈ ਗੱਲ ਵੀ ਕਹੀ ਜਾਂਦੀ ਹੈ, ਮੈਂ ਇਹ ਤਾਂ ਨਹੀਂ ਕਹਿੰਦਾ ਕਿਸੇ ਲਾਸਟ ਵੀਕ ਮੈਨੂੰ ਕਿਸੇ ਭਾਈ ਸਾਹਿਬ ਨੇ ਫੋਨ ਕੀਤਾ ਤੁਸੀਂ ਐਂ ਕਹਿਤਾ, ਆਈ ਫੀਲ ਸੋਰੀ, ਮੈਂ ਉਦੋਂ ਹੀ ਕਹਿੰਦਾ ਜੀ ਕੋਈ ਮੇਰੀ ਇੰਟੈਨਸ਼ਨ ਕੋਈ ਨਹੀਂ ਹੈ, ਜਦੋਂ ਮਰਜ਼ੀ ਮੇਰਾ ਪ੍ਰੋਗਰਾਮ ਬਣ ਜੇ ਮੈਨੂੰ ਕੀ ਫਾਇਦਾ, ਮੈਂ ਤਾਂ ਜ਼ਿੰਦਗੀ ਆਪਣੀ ਭੋਗ ਲਈ ਬੜੀ ਇੰਜੋਏ ਕੀਤਾ, ਰੱਬ ਦੀ ਬੜੀ ਕਿਰਪਾ, ਅਤੇ ਹੁਣ ਤਾਂ ਬੋਨਸ ਦੇ ਦਿਨ ਕੱਟ ਰਿਹਾ, ਮੈਨੂੰ ਕੋਈ ਫਰਕ ਨਹੀਂ, ਸੁਣੋ ਗਾਣਾ।
ये समझो और समझाओ, थोड़ी में मौज मनाओ, दाल रोटी खाओ, प्रभु के गुण गाओ, दाल रोटी खाओ, प्रभु के गुण गाओ, समझो और समझाओ, थोड़ी में मौज मनाओ, दाल रोटी खाओ, प्रभु के गुण गाओ, दाल रोटी खाओ, प्रभु के गुण गाओ। तन पे लंगोटी, पेट में रोटी, सोने को एक खटिया, सोने को एक खटिया, तन पे लंगोटी, पेट में रोटी, सोने को एक खटिया, सोने को एक खटिया, नफरत को दूर हटाओ और सबको गले लगाओ, दाल रोटी खाओ, प्रभु के गुण गाओ, दाल रोटी खाओ, प्रभु के गुण गाओ।
Expressed on the preceding program may not necessarily be those of the owner or management of WTOR radio station.
You are listening to WTOR 770 AM, Youngstown, Toronto.
क्या आपके घर और ऑटो इंश्योरेंस की रिन्यूअल हो रही है? क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेक्ट एजेंसी के राजा मुदस्सिर को 6472903773 पर कॉल करनी चाहिए। आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं। राजा मुदस्सिर 6472903773, ऑल स्टेट के साथ आप महफूज हाथों में हैं। टर्म्स एंड कंडीशन अप्लाई।
रियल एस्टेट दी दुनिया विच थोड़ी कामयाबी एग्जीक्यूटिव होम्स रियल्टी, जिथे तुसी 1.5 लाख तो 2 लाख साल दा कमा सकदे हो। इस तो अलावा फ्री बायर एंड सेलर लीड्स, वीआईपी एक्सेस टू प्री कंस्ट्रक्शन प्रोजेक्ट्स, वन ऑन वन सेल्स एंड मार्केटिंग मेंटरशिप, टीच एंड ट्रेन प्रोग्राम, स्टेट ऑफ आर्ट मॉडर्न ऑफिस with private room, in-house mortgage and lawyers team, in-house projects investment opportunity. Fir der ka di, aao te join karo Executive Homes Realty ya call karo 905-890-1300 ya visit karo ehrb.ca.
ਕੀ ਤੁਸੀਂ ਆਪਣੇ ਸ਼ਹਿਰ ਨੂੰ ਇੱਕ ਸਟਾਈਲਿਸ਼ ਨਵੀਂ SUV ਦੇ ਵਿੱਚ ਐਕਸਪਲੋਰ ਕਰਨਾ ਚਾਹੁੰਦੇ ਹੋ? ਤੇ ਅੱਜ ਹੀ ਆਪਣਾ ਸਫ਼ਰ 2023 ਦੀ ਫੋਰਡ ਐਸਕੇਪ, ਜੋ ਕਿ ਗੈਸ ਹਾਈਬ੍ਰਿਡ ਔਰ ਪਲੱਗ ਇਨ ਹਾਈਬ੍ਰਿਡ ਦੇ ਵਿੱਚ ਅਵੇਲੇਬਲ ਹੈ, 13 ਤੋਂ ਵੱਡੀ ਟੱਚ ਸਕਰੀਨ ਦੇ ਨਾਲ ਸ਼ੁਰੂ ਕਰੋ। ਆਪਣੇ ਸ਼ਹਿਰ ਦੇ ਨਾਲ ਜੁੜੇ ਰਹੋ ਔਰ ਇਤਮਾਦ ਦੇ ਨਾਲ ਡਰਾਈਵ ਕਰੋ। ਤੁਹਾਨੂੰ 1.99% ਦਾ APR ਪਰਚੇਸ ਫਾਈਨੈਂਸਿੰਗ 60 ਮਹੀਨਿਆਂ ਤੱਕ ਸਿਲੈਕਟ 2023 ਐਸਕੇਪ ਮਾਡਲ ਤੇ ਵੀ ਮਿਲ ਸਕਦਾ ਹੈ। ਜ਼ਿਆਦਾ ਜਾਣਕਾਰੀ ਵਾਸਤੇ ਵਿਜ਼ਿਟ ਕਰੋ ਟੋਰਾਂਟੋ ਏਰੀਆ ਦੇ ਫੋਰਡ ਡੀਲਰ ਨੂੰ ਅੱਜ ਹੀ।
ब्रैम्पटन ऑन स्टेज 12 से 18 अक्टूबर तक द रोज ब्रैम्पटन पर अहद रजानीर को हैमलेट के किरदार में देखकर खुश और वेलकम करते हैं। हैमलेट जो आजकल के दौर के लिए गजबनाक तेज रफ्तार इंतकाम और दागदार मोहब्बत की कहानी है। क्या आप हमारे डेनमार्क के शहजादे के साथ बाइज्जत खुशहाली पागलपन के दरमियान लाइन पर चलने की हिम्मत करते हैं? ये तब्दीली सिर्फ सच्चा सानिया ही ला सकता है। देखना मत भूलिएगा हैमलेट 12 से 18 अक्टूबर तक द रोज ब्रैम्पटन में। सेल टिकट्स खरीदने के लिए विजिट करें brampton-on-stage.ca।
अपनी कम्युनिटी दा सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गार्लिक